دوہرا آون نج پر کرود کے برند نرن کو جان تیر مل نے تیر سب کینس بل جت ہان
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ ستگران دے پرم پیار چپروتی ہوئی گرو رنگ چرنگی ہوئی گرو خالصہ سات سنگت جن کے پاگ بڑے ہیں پائی تن سادھو سنگ مکھ جرے وڈیاں پاگاں والے ہو صاحب نویں پاتشاہ ترم ترندر ستگرو تلک جنجو دے راکھے تان تان شری گرو تیگ بہادر صاحب جی مہاراج جی دے پاون پوتر اتحاسک استھان تے دساں پاتشاہیاں دی آتمک جاگ دی جوت ہماری پیاری امرت تاری گر نمکھ نہ منتے ٹاری رے درشن پرسن سرسن ہرسن رنگ رنگی کرتاری رے کھن رام گر گام ہر دام نہ جام ہر کنٹھ نانک ار ہاری رے صاحب شری گرو گرنتھ صاحب جی مہاراج جی دے پاون چرنا چ پچھلے پیران دے سندھیا ویلے دے سجے ہوئے دبانا چ حاضریاں بھر کے ہر روز گرو چرنا چ جڑ کے جتھے اپنے جیون دیاں کڑیاں تے سواس اور درلب قیمتی سماں گرو لکھے لا کے سفلا کر دے ہو اتھے نال ستگرو نویں پاتشاہ دا پوتر اتہاس دھن گرو تیگ بہادر صاحب جی مہاراج جی دی پوتر پاون امرت کتھا جو پنتھ دے مہان ودوان کوی مہا کوی کوی راج بھائی سنتوکھ سنگھ جی چوڑا منی بڑے پیار نال ستکار تے شردا نال شری گرو پرتاپ سورج گرنتھ اندر لکھ رہے نے آپ جی سربن کر رہے جس ویلے بابے تیر مل دے مسنداں تے ایدے شپائیاں نے دھن گرو تیگ بہادر صاحب دے گھر وچ لٹ مچائی تے صاحب تے گولی چلوائی ہے ایدی خبر دین واسطے کچھ سیوک مکھن شاہ لواڑے دے ڈیرے تے گئے ہن مکھن شاہ کول جا کے سیوکاں نے پکار کیتی کہ مکھن شاہ اے سب کچھ تیرے کر کے ہویا جدوں تک ستگرو جی آلوپ سن گپت سن کدے کسے نے انہاں ول ٹیڑھی اکھ کر کے نہیں ویکھیا پر توں آ کے انہاں نوں پرگٹ کیتا ہے انہاں دے چرناں چ مایا پیٹ کیتی ہے اس مایا دا رولا پیا ہے تے تیر مال دے مسنداں تے شپائیاں نے آ کے ستگراں دے ڈیرے نوں لٹیا ہے لٹیا ہی نہیں بقاعدہ ستگراں تے گولی بھی چلوائی ہے تاں پرمیشر دی کلا ورتی ہے کہ وہ گولی ستگراں دے متھے نوں چھو کے تھلے ڈگ پئی چیر نہیں سکی باتا نانکی نے اگے ہو کے گولی چلان والیاں نوں روکیا ورجیا تے ورج کے واپس توریا اس کر کے مکھن شاہ ہن تیرا فرج بنتا ہے کہ ستگرو سچے پاتشاہ جی مہاراج جی دے اس کارج وچ جا کے تو سیوا کرے بھائی مکھن شاہ لباڑے نے جدو یہ گل سنی سن کے بڑا دکھ لگا کہ ستگرو جی تا مہان تیرج دے تارنی اجر نوں جرن والے نے وہ میرے کر کے پرگٹ ہوئے نے ਇਸ ਕਰਕੇ ਦੋਸ਼ੀ ਵੀ ਮੈਂ ਹੀ ਸਾਬਤ ਹੋਵਾਂਗਾ ਸੰਗਤ ਵਿੱਚ ਸਿੱਖਾਂ ਵਿੱਚ ਕਿ ਮੱਖਣ ਸ਼ਾਹ ਦੇ ਸਤਿਗੁਰਾਂ ਨੂੰ ਪ੍ਰਗਟ ਕੀਤਾ ਹੈ। ਇਸੇ ਕਰਕੇ ਇਹ ਵਿਰੋਧੀ ਬਣੇ ਧੀਰਮਲ ਹੋਣੀ ਤੇ ਇਹਨਾਂ ਨੇ ਸਤਿਗੁਰਾਂ ਤੇ ਗੋਲੀ ਚਲਾਈ। ਭਾਈ ਮੱਖਣ ਸ਼ਾਹ ਨੇ ਉਸੇ ਵਕਤ ਇਹਦੇ ਨਾਲ 500 ਸਿਪਾਹੀ ਸੀ ਭਾਈ ਮੱਖਣ ਸ਼ਾਹ ਦੇ, ਉਹਨਾਂ 500 ਸਿਪਾਹੀਆਂ ਨੂੰ ਨਾਲ ਤਿਆਰ ਕੀਤਾ, ਤਿਆਰ ਹੋ ਜਾਓ ਭਾਈ ਮਰਨਾ ਵੀ ਪੈ ਸਕਦਾ ਪਰ ਉੱਥੇ ਜਾ ਕੇ ਜੇ ਤੁਸੀਂ ਮਰ ਵੀ ਜਾਓਗੇ ਤੇ ਤੁਹਾਡਾ ਮਰਨਾ ਸਫਲਾ ਹੋ ਜਾਏਗਾ, ਤੁਹਾਡੀ ਜ਼ਿੰਦਗੀ ਸਫਲੀ ਹੋ ਜਾਏਗੀ। ਤੇ ਪਹਿਲਾਂ ਆਪਾਂ ਹਮਲਾ ਕਰਨਾ, ਪਹਿਲਾਂ ਕਿਸੇ ਦਾ ਨੁਕਸਾਨ ਨਹੀਂ ਕਰਨਾ, ਕਿਸੇ ਨੂੰ ਤੇਗ ਨਹੀਂ ਮਾਰਨੀ। ਹਾਂ, ਜੇ ਉਹ ਅੱਗੋਂ ਤੇਗ ਚਲਾਉਣਗੇ ਫਿਰ ਜਵਾਬੀ ਹਮਲਾ ਤੁਸੀਂ ਕਰਨਾ, ਫਿਰ ਨਹੀਂ ਕਿਸੇ ਦੀ ਖੈਰ ਬਣਾਉਣੀ, ਫਿਰ ਇੱਕ ਤੋਂ ਦੋ ਕਰ ਦਿਓ ਜਿਹੜਾ ਸਾਹਮਣੇ ਆਵੇ, ਤੇਗ ਦੇ ਘਾਟ ਉਤਾਰ ਦੇ। ਇੰਨੇ ਨੂੰ ਇੱਕ ਸਿੱਖ ਆਇਆ, ਉਹਨੇ ਆਖਿਆ ਮਹਾਰਾਜ ਸਿੰਘੇ ਮਸੰਦ ਦਾ ਜ਼ਿਆਦਾ ਦੋਸ਼ ਹੈ। ਉਹਨੇ ਧੀਰਮਲ ਨੂੰ ਸਲਾਹ ਦਿੱਤੀ ਸੀ ਤੇ ਉਸੇ ਨੇ ਗੁਰੂ ਸਾਹਿਬ ਤੇ ਗੋਲੀ ਚਲਵਾਈ। ਮੱਖਣ ਸ਼ਾਹ ਨੇ ਉਸ ਸਿੱਖ ਨੂੰ ਨਾਲ ਲੈ ਲਿਆ, ਕਹਿੰਦਾ ਮੈਨੂੰ ਬਸ ਪਛਾਣ ਕਰਾ ਦੇ ਵੀ ਸਿੰਘਾਂ ਮਸੰਦ ਹੈ ਕਿਹੜਾ, ਕਿਉਂਕਿ ਮੈਂ ਕਦੇ ਸਿੰਘੇ ਮਸੰਦ ਨੂੰ ਮਿਲਿਆ ਨੀ ਨਾ ਉਹਨੂੰ ਵੇਖਿਆ, ਤੇ ਤੂੰ ਮੈਨੂੰ ਪਛਾਣ ਕਰਾ ਕੇ ਵਿਖਾ ਦੇ, ਬਾਕੀ ਅਗਲਾ ਕੰਮ ਮੈਂ ਆਪੇ ਕਰਾਂਗਾ। ਉਸ ਸਿੱਖ ਨੂੰ ਨਾਲ ਲੈ ਲਿਆ, 500 ਸਿਪਾਹੀ ਨਾਲ ਲੈ ਲਏ। ਤਿਆਰ ਵਰ ਤਿਆਰ ਹੋ ਕੇ ਮੱਖਣ ਸ਼ਾਹ ਨੇ ਆ ਕੇ ਬਾਬੇ ਧੀਰਮਲ ਦੇ ਡੇਰੇ ਤੇ ਹਮਲਾ ਕੀਤਾ। ਇਹਨਾਂ ਦੀ ਕਰਨੀ ਦਾ ਇਹਨਾਂ ਨੂੰ ਦੰਡ ਭੁਗਤਾਇਆ ਜੋ ਇਹਨਾਂ ਨੇ ਕਰਤੂਤ ਕੀਤੀ। ਸ਼ਾਂਤੀ ਦੇ ਮਹਾਂ ਮੁਜੱਸਮੇ ਸਤਿਗੁਰੂ ਜਿਹੜੇ ਕਿਸੇ ਨਾਲ ਵੈਰ ਨਹੀਂ ਰੱਖਦੇ ਔਰ ਸਦਾ ਨਿਰਵੈਰ ਰਹਿਣ ਵਾਲੇ ਨੇ, ਹਾਲਾਂਕਿ ਧੀਰਮਲ ਨੇ ਜਦੋਂ ਗੋਲੀ ਚਲਾਈ ਤੇ ਮੇਰੇ ਸਤਿਗੁਰਾਂ ਨੇ ਬਦਲੇ ਚ ਵੈਰ ਚ ਕੋਈ ਮਾੜਾ ਬਚਨ ਨਹੀਂ ਕਿਹਾ, ਸਗੋਂ ਫਿਰ ਵੀ ਕਿਹਾ ਭਲੇ ਧੀਰਮਲ ਭਲੇ। ਇਹੋ ਜੇ ਸਤਿਗੁਰੂ ਜੀ ਮਹਾਂਪੁਰਖ ਗੁਰਦੇਵ ਦੇ ਉੱਤੇ ਇਹਨਾਂ ਨੇ ਗੋਲੀ ਦੁਬਾਰਾ ਚਲਵਾਈ ਤੇ ਉਹਨਾਂ ਦੇ ਘਰ ਚ ਲੁੱਟ ਕੀਤੀ। ਇਸ ਗੱਲ ਦੀ ਬੜੀ ਵੱਡੀ ਰੰਝ ਸੀ, ਬੜਾ ਵੱਡਾ ਦੁੱਖ ਸੀ ਮੱਖਣ ਸ਼ਾਹ ਨੂੰ। ਆਓ, ਇਹਨਾਂ ਦੀ ਕਰਤੂਤ ਦਾ ਫਲ ਇਹਨਾਂ ਨੂੰ ਜਿਵੇਂ ਭੁਗਤਣਾ ਪੈ ਰਿਹਾ, ਸਰਵਣ ਕਰੀਏ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ। ਤੇਗ ਬਹਾਦਰ ਸਿਮਰਿਆ ਘਰ ਨੌ ਨਦਿਆਵੈ ਧਾਏ, ਸਭ ਥਾਈ ਹੋਏ ਸਹਾਏ। ਐਸੇ ਮਹਾਨ ਗੁਰਦੇਵ ਚਰਨਾਂ ਦੇ ਮਹਾਰਾਜ ਜੀ ਦੇ ਚਰਨਾਂ ਨਾਲ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਕੇਂਦਰਿਤ ਕਰਦੇ ਹੋਇਆ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਵਨ ਨਿਜ ਪਰ ਕ੍ਰੋਧ ਕੈ, ਬ੍ਰਿੰਦ ਨਰਨ ਕੋ ਜਾਨ।
ਇੱਧਰ ਧੀਰਮਲ ਨੂੰ ਖਬਰ ਪਹੁੰਚ ਗਈ ਵੀ ਹੁਣ ਮੇਰਾ ਕੀਰਤਨ ਸੋਹਿਲਾ ਫੜਿਆ ਜਾਣਾ, ਜੇ ਹਮਲਾ ਹੋ ਗਿਆ ਕੀ ਪਤਾ ਹੈ ਮੱਖਣ ਸ਼ਾਹ ਗੁੱਸੇ ਚ ਆ ਕੇ ਮੈਨੂੰ ਮਾਰ ਹੀ ਮੁਕਾਵੇ। ਮੱਖਣ ਸ਼ਾਹ ਦੇ ਆਉਣ ਦੀ, ਉਹਦੇ ਸਿਪਾਹੀਆਂ ਦੇ ਆਉਣ ਦੀ ਖਬਰ ਪਹੁੰਚ ਗਈ ਧੀਰਮਲ ਨੂੰ ਕਿ ਉਹ ਬੜੇ ਕ੍ਰੋਧ ਵਿਚ ਚੜ ਕੇ ਮੇਰੇ ਤੇ ਆ ਰਹੇ ਨੇ, ਬੜੇ ਰੋਹ ਤੇ ਗੁੱਸੇ ਵਿਚ ਚੜ ਕੇ ਮੇਰੇ ਤੇ ਆ ਰਹੇ ਨੇ ਹਮਲਾ ਕਰਕੇ।
ਧੀਰਮਲ ਨੇ ਤੀਰ ਸਭ ਕੀਨਸ ਬਲ ਜੁਤ ਹਾਨ।
ਧੀਰਮਲ ਨੇ ਆਪਣਾ ਧੀਰਜ ਛੱਡ ਦਿੱਤਾ। ਇਹੋ ਜੇ ਬੰਦੇ ਅੰਦਰ ਧੀਰਜ ਦੀ ਕਮੀ ਹੁੰਦੀ, ਬਸ ਇਹਨਾਂ ਨੇ ਕਮਜ਼ੋਰ ਦੇ ਉੱਤੇ ਹਮਲਾ ਕਰਨਾ ਸਿੱਖਿਆ ਹੁੰਦਾ ਹੈ, ਪਰ ਜਦੋਂ ਕੋਈ ਇਹਨਾਂ ਦੇ ਬਰਾਬਰ ਦੀ ਟੱਕਰ ਦਾ ਹਮਲਾ ਕਰਕੇ ਨਾ ਤੇ ਆਵੇ ਫਿਰ ਇਹਨਾਂ ਅੰਦਰ ਧੀਰਜ ਨਹੀਂ ਰਹਿੰਦਾ। ਬਾਬੇ ਧੀਰਮਲ ਦਾ ਧੀਰਜ ਜਾਂਦਾ ਰਿਹਾ, ਜਿੰਨਾ ਬਲ ਸੀ, ਜਿੰਨਾ ਪਾਣ ਸੀ, ਜਿੰਨਾ ਸਮਝਦਾ ਸੀ ਨਾ ਧੀਰਮਲ ਵੀ ਮੇਰੇ ਵਰਗਾ ਕੋਈ ਬਲੀ ਬਲਵਾਨ ਹੀ ਕੋਈ ਨਹੀਂ, ਕੌਣ ਹੈ ਜਿਹੜਾ ਮੇਰਾ ਮੁਕਾਬਲਾ ਕਰ ਸਕੇ। ਉਹ ਸਾਰਾ ਬਲ ਇਹਦਾ ਖਤਮ ਹੋ ਗਿਆ, ਜਿੰਨਾ ਇਹਦਾ ਧੀਰ ਸੀ ਸਾਰਾ ਵਿਧਵੰਸ ਹੋ ਗਿਆ। ਮਨ ਦਾ ਹੌਸਲਾ ਟੈ ਗਿਆ।
ਜੋ ਪਈ ਮੱਖਣ ਲੀਏ ਸੈਨ ਕੋ ਆਵਾ।
ਪਤਾ ਲੱਗਾ ਧੀਰ ਮੱਲ ਨੂੰ ਇਹਦਾ ਜਦੋਂ ਹੌਸਲਾ ਟੱਠਾ ਤੇ ਹੌਸਲਾ ਟੱਠਣ ਦਾ ਕਾਰਨ ਹੈ। ਇਹਨੂੰ ਪਤਾ ਲੱਗਾ ਕਿ ਮੱਖਣ ਸ਼ਾਹ ਲੁਬਾਣਾ ਆਪਣੇ ਨਾਲ ਸੈਨਾ ਲੈ ਕੇ ਆ ਰਿਹਾ। ਉਹ ਵੀ ਇੱਕ ਦੋ ਚਾਰ ਬੰਦੇ ਨਹੀਂ, 500 ਸਿਪਾਹੀ ਨੇ ਮੱਖਣ ਸ਼ਾਹ ਦੇ ਨਾਲ, ਸਾਰੇ ਸ਼ਸਤਰਧਾਰੀ ਨੇ, ਸਾਰਿਆਂ ਕੋਲ ਬੰਦੂਕਾਂ ਨੇ, ਸਾਰਿਆਂ ਕੋਲ ਕਿਰਪਾਨਾਂ ਨੇ, ਢਾਲਾਂ ਨੇ, ਸਾਰੇ ਤਿਆਰ ਬਰ ਤਿਆਰ ਸਿਪਾਹੀ ਨੇ, ਮਰਨ ਮੁਕਾਉਣ ਵਾਲੇ, ਮਰਨ ਮਰਾਉਣ ਵਾਲੇ ਨੇ, ਜਿਹੜੇ ਜੰਗ ਦੇ ਮੈਦਾਨ ਵਿਚ ਵੀ ਲੜਨਾ ਜਾਣਦੇ ਨੇ। ਇਹੋ ਜੇ 500 ਸਿਪਾਹੀਆਂ ਦਾ ਜਸਾ ਲੈ ਕੇ ਮੱਖਣ ਸ਼ਾਹ ਆ ਰਿਹਾ।
ਕਰੋ ਜੁੱਧ ਮੈਂ ਬਾ ਕੇ ਅਲਾਵਾ।
ਚੱਲਣ ਸਮੇਂ ਮੱਖਣ ਸ਼ਾਹ ਨੇ ਇਹ ਗੱਲ ਕਹੀ ਹੈ ਵੀ ਮੈਂ ਜਾ ਕੇ ਯੁੱਧ ਕਰਾਂਗਾ, ਧੀਰਮੱਲ ਦੇ ਸਿਪਾਹੀਆਂ ਨਾਲ, ਧੀਰਮੱਲ ਦੇ ਨਾਲ ਜਾ ਕੇ ਯੁੱਧ ਕਰਾਂਗਾ। ਚੱਲਣ ਸਮੇਂ ਮੱਖਣ ਸ਼ਾਹ ਲੁਬਾਣੇ ਨੇ ਇਹ ਗੱਲ ਕਹੀ ਹੈ ਕਿ ਮੈਂ ਯੁੱਧ ਕਰਾਂਗਾ, ਜੰਗ ਲੜਾਂਗਾ।
ਸੰਗਤ ਮੈਂ ਨਰ ਆਯੁਧ ਧਾਰੇ।
ਔਰ ਸੰਗਤ ਵਿਚ ਜਿਹੜੇ ਮੇਰੇ ਬੰਦੇ ਆਯੁਧ ਧਾਰੀ ਨੇ, ਉਧਰ ਜਿਹੜੇ ਮੱਖਣ ਸ਼ਾਹ ਦੇ ਨਾਲ ਵੀ ਸੰਗਤ ਵੀ ਰਲ ਗਈ ਹੈ। ਇੱਕ ਤਾਂ ਮੱਖਣ ਸ਼ਾਹ ਦੇ ਆਪਣੇ 500 ਸਿਪਾਹੀ ਨੇ, ਦੂਜੇ ਜਿਹੜੇ ਸੰਗਤ ਵਿਚ ਆਯੁਧ ਧਾਰੀ ਸ਼ਸਤਰ ਧਾਰੀ ਬੰਦੇ ਹਨ।
ਕਰੇ ਸਕੇਲਨ ਸਕਲ ਹਤਾਰੇ।
ਮੱਖਣ ਸ਼ਾਹ ਨੇ ਉਹ ਵੀ ਆਪਣੇ ਨਾਲ ਇਕੱਠੇ ਕਰ ਲਏ ਨੇ। ਹੁਣ ਉਹ ਕੱਲੇ 500 ਨਹੀਂ ਰਹਿ ਗਏ, ਉਹਦੇ ਨਾਲ 100-150 ਸਿੱਖ ਵੀ ਜਾ ਕੇ ਰਲ ਗਏ ਨੇ, ਉਹਨਾਂ ਦੀ ਗਿਣਤੀ ਵੀ ਵੱਧ ਗਈ ਹੈ। ਜਿਹੜੇ ਸ਼ਸਤਰ ਧਾਰੀ ਬੰਦੇ ਸੀ ਸੰਗਤ ਵਿਚ, ਉਹ ਵੀ ਉਹਨੇ ਆਪਣੇ ਨਾਲ ਸਾਰੇ ਸੱਦ ਕੇ ਇਕੱਠੇ ਕਰ ਲਏ ਨੇ। ਸਾਰਿਆਂ ਨੂੰ ਇਕੱਠਿਆਂ ਕਰਕੇ ਹੁਣ ਉਹ ਮੇਰੇ ਤੇ ਹਮਲਾ ਕਰਕੇ ਮੇਰੇ ਨਾਲ ਯੁੱਧ ਕਰਨ ਲਈ ਆ ਰਿਹਾ।
ਜਾਣਤ ਪਇਓ ਮਨੁੱਜ ਸਮੁਦਾਏ।
ਸਾਰੇ ਬੰਦਿਆਂ ਦਾ ਸਮੁਦਾਏ ਜਿਹੜਾ ਮੱਖਣ ਸ਼ਾਹ ਲੁਬਾਣੇ ਦੇ ਨਾਲ ਚੜ ਕੇ ਆ ਰਿਹਾ, ਬੜਾ ਵੱਡਾ ਵਹੀਰ ਚੜ ਕੇ ਆ ਰਿਹਾ।
ਹਮਰੇ ਪੱਟ ਥੋੜੇ ਬਿਨ ਪਾਏ।
ਜਿਹੜੇ ਮੇਰੇ ਸੂਰਮੇ ਨੇ ਉਹ ਤਾਂ ਬਿਲਕੁਲ ਥੋੜੇ ਨੇ, ਉਹ ਤਾਂ 100-125 ਸੂਰਮੇ ਸਾਰਾ ਮੇਰਾ, ਉਹ 500 ਤੋਂ ਵੀ ਜ਼ਿਆਦਾ ਸਿੱਖ ਵੀ ਉਹਨਾਂ ਦੇ ਨਾਲ ਜਾ ਰਲੇ ਨੇ ਮੱਖਣ ਸ਼ਾਹ ਲੁਬਾਣੇ ਦੇ, ਤੇ ਜਿਹੜੇ ਮੇਰੇ ਸੂਰਮੇ ਨੇ ਉਹ ਬਿਲਕੁਲ ਥੋੜੇ ਨੇ, ਉਹ ਵੀ ਬਿਨਾਂ ਪੈਰਾਂ ਤੋਂ ਨੇ। ਬਿਨਾਂ ਪੈਰਾਂ ਤੋਂ ਮਤਲਬ ਵੀ ਲੜਨ ਜੋਗੇ ਕੋਈ ਨੀ, ਬਸ ਕਿਰਪਾਨਾਂ ਢਾਲਾਂ ਤਾਂ ਇਨ੍ਹਾਂ ਨੇ ਫੜੀਆਂ ਹੋਈਆਂ, ਪਰ ਲੜਨ ਦੀ ਜ਼ੁਰਤ ਕੋਈ ਨੀ ਇਨ੍ਹਾਂ ਵਿਚ, ਲੜਨ ਜੋਗੇ ਕੋਈ ਨੀ। ਜਿਹੜੇ ਮੇਰੇ ਸੂਰਮੇ ਨੇ ਨਾਲੇ ਥੋੜੇ ਨੇ, ਨਾਲੇ ਬਿਨਾਂ ਪੈਰਾਂ ਤੋਂ ਲੜਨ ਜੋਗੇ ਕੋਈ ਨਹੀਂ।
ਆਪਣੋ ਦੁਰਗ ਨਾ ਆਪਣੋ ਗ੍ਰਾਮੋ।
ਨਾ ਇੱਥੇ ਆਪਣਾ ਕੋਈ ਕਿਲਾ ਵੀ ਜਿਹੜਾ ਕਿਲੇ ਦਾ ਦਰਵਾਜ਼ਾ ਬੰਦ ਕਰਕੇ ਜਾਨ ਬਚਾ ਲਾਂਗੇ, ਬਾਹਰ ਰੜੇ ਤੇ ਬੈਠੇ ਆ। ਧੀਰ ਮੱਲ ਨੂੰ ਇਹ ਵੀ ਡਰ ਪੈ ਰਿਹਾ ਵੀ ਬਾਹਰ ਰੜੇ ਤੇ ਬੈਠੇ, ਇੱਥੇ ਕਿਹੜਾ ਕੋਈ ਕਿਲਾ ਹੈ, ਇੱਥੇ ਕਿਹੜਾ ਕੋਈ ਆਪਣਾ ਦੁਰਗ ਹੈ। ਕਹਿੰਦਾ ਨਾ ਇੱਥੇ ਕੋਈ ਆਪਣਾ ਕਿਲਾ ਹੈ।
ਆਪਣੋ ਮਿੱਤਰ ਨਾ ਆਪਣੋ ਧਾਮੋ।
ਨਾ ਆਪਣਾ ਕਿਲਾ ਤੇ ਨਾ ਹੀ ਆਪਣਾ ਪਿੰਡ ਹੈ, ਬਗਾਨੇ ਪਿੰਡ ਆ ਕੇ ਬੈਠੇ ਹੈ, ਕਿਉਂਕਿ ਧੀਰ ਮੱਲ ਦਾ ਆਪਣਾ ਪਿੰਡ ਤਾਂ ਕਰਤਾਰਪੁਰ ਸੀ, ਉੱਥੇ ਰਹਿੰਦਾ ਸੀ, ਉੱਥੋਂ ਚੱਲ ਕੇ ਇੱਥੇ ਆਇਆ ਸੀ। ਇਸ ਕਰਕੇ ਕਹਿੰਦਾ ਹੈ ਕਿ ਨਾ ਆਪਣਾ ਕਿਲਾ ਤੇ ਨਾ ਹੀ ਆਪਣਾ ਪਿੰਡ ਹੈ ਇੱਥੇ, ਨਾ ਹੀ ਕੋਈ ਆਪਣਾ ਮਿੱਤਰ ਹੈ ਤੇ ਨਾ ਹੀ ਆਪਣਾ ਪੱਕਾ ਘਰ ਹੈ, ਇੱਥੇ ਆਪਣਾ ਪੱਕਾ ਘਰ ਵੀ ਕੋਈ ਨਹੀਂ, ਬਾਹਰ ਡੇਰਾ ਪਾਈ ਬੈਠੇ ਆ।
ਬਿਗੜ ਜਾਏ ਜੇ ਪਰੇ ਲੜਾਈ।
ਜੇ ਲੜਾਈ ਪੈ ਗਈ, ਜੇ ਹੁਣ ਜੰਗ ਛਿੜ ਗਈ, ਯੁੱਧ ਛਿੜ ਗਿਆ ਤੇ ਬੜਾ ਵੱਡਾ ਵਿਗਾੜ ਹੋਵੇਗਾ, ਉਹਨਾਂ ਦਾ ਤਾਂ ਕੁਝ ਨਹੀਂ ਵਿਗੜਨਾ, ਮੇਰਾ ਕੁਝ ਰਹਿਣਾ ਕੋਈ ਨਹੀਂ, ਬੜਾ ਵੱਡਾ ਭਾਰੀ ਨੁਕਸਾਨ ਹੋਵੇਗਾ ਔਰ ਉਹ ਨੁਕਸਾਨ ਮੇਰਾ ਹੀ ਹੋਵੇਗਾ।
ਸਬਲ ਬ੍ਰਿੰਦ ਜੈ ਨਿਬਲ ਪਲਾਈ।
ਕਿਉਂਕਿ ਉਹ ਸਬਲ ਨੇ ਬਲੀ ਨੇ ਉਹਨਾਂ ਦੀ ਜੈ ਹੋ ਜਾਣੀ ਹੈ, ਤੇ ਮੇਰੇ ਜਿਹੜੇ ਸਿਪਾਹੀ ਨੇ ਨਿਰਬਲ ਕਮਜ਼ੋਰ ਨੇ, ਇਹਨਾਂ ਨੇ ਤਾਂ ਵੇਖਦੇ ਹੀ ਭੱਜ ਜਾਣਾ, ਲੜਨ ਦਾ ਹੌਸਲਾ ਤਾਂ ਇਹਨਾਂ ਕੀ ਕਰਨਾ, ਇਹਨਾਂ ਨੇ ਤਾਂ ਉਹਨਾਂ ਨੂੰ ਵੇਖਦੇ ਹੀ ਨੱਠ ਜਾਣਾ, ਵੇਖਦੇ ਹੀ ਭੱਜ ਜਾਣਾ, ਇਹੋ ਜਿਹੇ ਨਿਰਬਲ ਤੇ ਕਮਜ਼ੋਰ ਨੇ। ਉਹ ਸਬਲ ਤੇ ਬਲੀ ਨੇ, ਬਲੀਆਂ ਦੀ ਜੈ ਹੋ ਜਾਣੀ ਹੈ ਤੇ ਨਿਰਬਲ ਭੱਜ ਜਾਣਗੇ।
ਮਾਰੇ ਸੋ ਪੱਟ ਅਰ ਜੈ ਹੈ ਭਾਜੂ।
ਜਾਂ ਜੇ ਕੋਈ ਲੜਨ ਦਾ ਹੌਸਲਾ ਕਰੇਗਾ ਵੀ ਉਹਨਾਂ ਦੇ ਸਾਹਮਣੇ ਤੇ ਉਹ ਮਾਰਿਆ ਜਾਏਗਾ ਜੰਗ ਦੇ ਵਿਚ, ਇੱਥੇ ਯੁੱਧ ਦੇ ਵਿੱਚ ਉਹ ਮਾਰਿਆ ਜਾਏਗਾ ਜਾਂ ਫਿਰ ਭੱਜ ਜਾਵੇਗਾ।
ਨਸ਼ਟੈ ਕਾਰਜ ਸਕਲ ਸਮਾਜੂ।
ਇਹਦਾ ਮੇਰਾ ਸਾਰਾ ਕੰਮ ਨਸ਼ਟ ਹੋ ਜਾਏਗਾ, ਮੇਰਾ ਸਾਰਾ ਸਾਜੋ ਸਮਾਜ, ਜਿਹੜਾ ਹੁਣ ਤਾਈ ਮੈਂ ਇੱਥੇ ਆ ਕੇ ਇਕੱਠਾ ਕੀਤਾ ਤੇ ਪਿੱਛੋਂ ਵੀ ਲਿਆਇਆ। ਮੈਂ ਤਾਂ ਆਪਣੇ ਘਰ ਜਿਹੜੀਆਂ ਇਹ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਇਹ ਤਾਂ ਕਰਤਾਰਪੁਰੋਂ ਲੈ ਕੇ ਆਇਆ ਇਕੱਠੀਆਂ ਕਰਕੇ। ਮੇਰਾ ਇਹ ਸਾਰਾ ਸਾਜੋ ਸਮਾਜ ਖਤਮ ਹੋ ਜਾਏਗਾ, ਸਭ ਕੁਝ ਨਸ਼ਟ ਪ੍ਰਸਤ ਹੋ ਜਾਏਗਾ।
ਜਾਂ ਤੇ ਤੂਸ਼ਣ ਹੀ ਬਣਿਆਵੇ।
ਇਸ ਕਰਕੇ ਧੀਰਮਲ ਨੇ ਵਿਚਾਰ ਕੀਤੀ ਵੀ ਹੁਣ ਮੈਂ ਅੱਗੋਂ ਲੜਾਈ ਨਹੀਂ ਕਰਦਾ, ਹੁਣ ਤਾਂ ਇਹੀ ਰਸਤਾ ਹੈ ਕਿ ਬਸ ਮੈਂ ਅੱਗੋਂ ਚੋਪੀ ਧਾਰਨ ਕਰੀ ਰੱਖਾਂ, ਲੜਾਈ ਨਾ ਕਰਾਂ। ਉਹ ਜੇ ਚੜ ਕੇ ਆਉਣ ਤੇ ਅਸੀਂ ਅੱਗੋਂ ਹੱਥ ਜੋੜ ਕੇ ਉਹਨਾਂ ਨੂੰ ਮਿਲੀਏ, ਉਹਨਾਂ ਨਾਲ ਲੜਾਈ ਨਾ ਕਰੀਏ, ਕਿਉਂਕਿ ਲੜਾਈ ਕਰਕੇ ਸਾਡਾ ਹੀ ਨੁਕਸਾਨ ਹੋਣਾ, ਲੜਾਈ ਕਰਕੇ ਸਾਡਾ ਹੀ ਸਾਰਾ ਕੁਝ ਖਤਮ ਹੋਣਾ, ਮੇਰਾ ਸਾਜੋ ਸਮਾਜ ਘਰ ਤਬਾਹ ਹੋ ਜਾਣਾ। ਇਸ ਕਰਕੇ ਹੁਣ ਤਾਂ ਉਹਨਾਂ ਦੇ ਸਾਹਮਣੇ ਚੁੱਪ ਕਰਨੀ ਬਣਦੀ ਹੈ।
ਬੈਠੇ ਕੋਈ ਨਾ ਆਯੁਧ ਕਾਵੇ।
ਸਾਰੇ ਚੁੱਪ ਕਰਕੇ ਆਪਣੀ ਥਾਂ ਤੇ ਬੈਠੇ ਰਹਿਣ, ਜਿਹੜੇ ਸਾਡੇ ਸਿਪਾਹੀ ਨੇ ਵੀ ਬੈਠੇ ਰਹਿਣ, ਕੋਈ ਉਹਨਾਂ ਤੇ ਸ਼ਸਤਰ ਨਾ ਚਲਾਵੇ, ਉਹ ਆ ਕੇ ਜੋ ਮਰਜ਼ੀ ਕਰਨ ਪਰ ਇਹ ਅੱਗੋਂ ਬਦਲੇ ਵਿੱਚ ਉਹਨਾਂ ਤੇ ਕੋਈ ਸ਼ਸਤਰ ਨਾ ਚਲਾਉਣ, ਚੁੱਪ ਕਰਕੇ ਬੈਠੇ ਰਹਿਣ।
ਨਿਜ ਮਸੰਦ ਸੋ ਬੋਲਿਓ ਤਵੇ।
ਇਦਾਂ ਧੀਰਮਲ ਨੇ ਆਪਣੇ ਮਨ ਚ ਵਿਚਾਰ ਕੀਤੀ, ਇਦਾਂ ਦੀਆਂ ਵਿਚਾਰਾਂ ਕਰਕੇ ਆਪਣਿਆਂ ਮਸੰਦਾਂ ਨੂੰ ਬੋਲਿਆ, ਜਿਹੜੇ ਦੇ ਮਸੰਦ ਸਨ ਉਹਨਾਂ ਨੂੰ ਬੋਲਿਆ, ਕਹਿਣ ਲੱਗਾ
ਹਮ ਕਰ ਤਬਿਆ ਕਰੇ ਕਿਆ ਅਬੇ।
ਕਹਿਣ ਲੱਗਾ ਉਹ ਮਸੰਦੋ ਹੁਣ ਦੱਸੋ ਵੀ ਆਪਾਂ ਕੀ ਕੰਮ ਕਰੀਏ, ਹੁਣ ਆਪਣੇ ਵਾਸਤੇ ਕੀ ਆਪਣਾ ਨੂੰ ਆਪਾਂ ਨੂੰ ਕੀ ਕੰਮ ਕਰਨਾ ਚਾਹੀਦਾ, ਕਿਉਂਕਿ ਉਧਰ ਤਾਂ ਫੌਜ ਚੜ ਕੇ ਆ ਗਈ ਹੈ, ਮੱਖਣ ਸ਼ਾਹ ਦੇ 500 ਸਿਪਾਹੀ ਉਹਦੇ ਨੇ, ਬਾਕੀ ਸਿੱਖ ਰਲ ਗਏ ਨੇ, ਨਾਲ ਜਿਹੜੇ ਸ਼ਸਤਰਧਾਰੀ ਦੇ 100-125 ਰਲ ਗਏ ਹੋਣਗੇ। ਹੁਣ ਦੱਸੋ ਆਪਣੇ ਵਾਸਤੇ ਕੀ ਕਰਤੱਬ ਹੈ, ਆਪਾਂ ਕੀ ਕਰੀਏ।
ਭਾਗੇ ਬਣੇ ਨਾ ਬਣੇ ਲੜਾਈ।
ਹੁਣ ਨਾ ਹੁਣ ਤਾਂ ਭੱਜਣਾ ਹੀ ਬਣਦਾ ਹੈ, ਹੁਣ ਤਾਂ ਆਪਾਂ ਨੂੰ ਏਦਾਂ ਲੱਗਦਾ ਵੀ ਆਪਾਂ ਨੂੰ ਡੇਰਾ ਛੱਡ ਕੇ ਭੱਜਣਾ ਪੈਣਾ, ਕਿਉਂਕਿ ਲੜਾਈ ਤਾਂ ਆਪਾਂ ਕਰ ਨਹੀਂ ਸਕਦੇ, ਨਾ ਹੀ ਆਪਾਂ ਲੜਾਈ ਕਰਨ ਜੋਗੇ ਆਏ ਆ। ਪੰਗਾ ਤਾਂ ਪਹਿਲਾਂ ਲੈ ਲਿਆ ਪਰ ਹੁਣ ਆਪਾਂ ਲੜਾਈ ਕਰ ਨਹੀਂ ਸਕਦੇ, ਲੜਾਈ ਕਰਨ ਜੋਗੇ ਨਹੀਂ ਹਾਂ।
ਸਦਨ ਆਪਨੋ ਨਿਕਟ ਨਾ ਥਾਈ।
ਨਾ ਹੀ ਆਪਣਾ ਘਰ ਨੇੜੇ ਆ, ਨਾ ਹੀ ਆਪਣਾ ਨਗਰ ਨੇੜੇ, ਇੱਥੇ ਬਗਾਨੇ ਪਿੰਡ ਚ ਬੈਠੇ, ਬਗਾਨੀ ਥਾਂ ਤੇ ਬੈਠੇ, ਇਹ ਪਿੰਡ ਵੀ ਬਗਾਨਾ, ਥਾਂ ਵੀ ਬਗਾਨੀ ਹੈ, ਇੱਥੇ ਨਾ ਆਪਣਾ ਘਰ ਹੈ ਤੇ ਨਾ ਹੀ ਆਪਣੀ ਕੋਈ ਥਾਂ ਨਜ਼ਰ ਨਾ ਆਉਂਦੀ ਹੈ।
ਲੜੇ ਸੁਪੱਟ ਦਿੱਤੀ ਅਤੇ ਥੋੜੇ।
ਜੇ ਆਪਾਂ ਲੜਾਈ ਕਰਨ ਦੀ ਗੱਲ ਕਰੀਏ ਤੇ ਆਪਣੇ ਸੂਰਮੇ ਥੋੜੇ ਨੇ, ਆਪਣੇ ਤੇ ਸਿਪਾਹੀ ਬਿਲਕੁਲ ਹੀ ਥੋੜੇ ਨੇ, ਉਹ ਸੈਂਕੜਿਆਂ ਦੀ ਗਿਣਤੀ ਚ ਨੇ, ਆਪਣੇ ਉਂਗਲਾਂ ਨਾਲ ਗਿਣੇ ਜਾ ਸਕਦੇ ਨੇ, ਇੰਨੇ ਕੁ ਸੂਰਮੇ ਨੇ। ਹੁਣ ਲੜਿਆ ਤਾਂ ਗੱਲ ਨਹੀਂ ਬਣਨੀ, ਜੇ ਲੜਨ ਦੀ ਗੱਲ ਕਰੀਏ ਤੇ ਆਪਣੇ ਸਿਪਾਹੀ ਥੋੜੇ ਹਨ।
ਉਤ ਜੋਧਾ ਗਨ ਭਏ ਸੋ ਜੋਰੇ।
ਉਧਰ ਬੜੇ ਯੋਧੇ ਨੇ, ਉਧਰ ਉਹਨਾਂ ਕੋਲ ਬੜੇ ਸੂਰਮੇ, ਬੜੇ ਜ਼ੋਰ ਵਾਲੇ ਨੇ, ਸ਼ਸਤਰਧਾਰੀ ਨੇ, ਨਾਲੇ ਉਹ ਪਿਤਾ ਪੁਰਖੀ ਸੂਰਮੇ ਨੇ, ਉਹਨਾਂ ਨੇ ਪਹਿਲਾਂ ਵੀ ਬੜੀਆਂ ਲੜਾਈਆਂ ਲੜੀਆਂ, ਪਹਿਲਾਂ ਵੀ ਬੜੇ ਜੰਗ ਲੜੇ ਨੇ। ਜਿਹੜੇ ਮੱਖਣ ਸ਼ਾਹ ਨਾਲ ਆ ਰਹੇ ਨੇ ਉਹ ਕੋਈ ਨਵੇਂ ਸੂਰਮੇ ਥੋੜੀ ਨੇ, ਉਹ ਤਾਂ ਪੁਰਾਣੇ ਸੂਰਮੇ ਨੇ, ਉਹ ਤਾਂ ਲੜਨਾ ਭਿੜਨਾ ਜਾਣਦੇ ਨੇ, ਲੜਨਾ ਮਰਨਾ ਜਾਣਦੇ ਨੇ।
ਲੜ ਕੇ ਮਰ ਜੇ ਸਭ ਆਜ।
ਇੱਥੇ ਜੇ ਆਪਾਂ ਲੜੀਏ ਉਹਨਾਂ ਨਾਲ ਮੁਕਾਬਲਾ ਕਰੀਏ ਤੇ ਲੜ ਕੇ ਅੱਜ ਆਪਾਂ ਸਾਰੇ ਮਰ ਜਾਵਾਂਗੇ, ਉਹਨਾਂ ਨਾਲ ਲੜ ਕੇ ਆਪਾਂ ਜਿੱਤ ਨਹੀਂ ਸਕਾਂਗੇ, ਅੱਜ ਸਾਰੇ ਮਾਰੇ ਜਾਵਾਂਗੇ।
ਕਹਿ ਨਿਜ ਨਿਜ ਦਿਸ਼ ਪਰ ਭਾਜ।
ਜਾਂ ਫਿਰ ਆਪਣੀ ਆਪਣੀ ਦਿਸ਼ਾ ਵਾਲੇ ਪਾਸੇ ਨੂੰ ਭੱਜ ਜਾਵਾਂਗੇ, ਜਿੱਧਰ ਕਿਸੇ ਦਾ ਮੂੰਹ ਹੋਵੇਗਾ ਉਧਰ ਹੀ ਨੱਠ ਜਾਵੇਗਾ, ਕਿਉਂਕਿ ਲੜਾਈ ਕਰਨ ਜੋਗੇ ਤਾਂ ਆਪਾਂ ਹੈ ਨਹੀਂ, ਨਾ ਹੀ ਅੜ ਸਕਦੇ ਹਾਂ ਉਹਨਾਂ ਦੇ ਸਾਹਮਣੇ। ਹੁਣ ਤਾਂ ਇਹ ਰਸਤਾ ਹੈ ਵੀ ਜਿੱਧਰ ਜਿੱਧਰ ਕਿਸੇ ਦਾ ਮੂੰਹ ਹੋਵੇ ਉਧਰ ਨੂੰ ਭੱਜ ਤੁਰੇ, ਉਧਰ ਨੂੰ ਦੌੜ ਤੁਰੇ।
ਲੁੱਟੇ ਵਸਤ ਸਭ ਹੋਵੇ ਰੋਰੇ।
ਅੱਜ ਜਿੰਨੀਆਂ ਸਾਡੀਆਂ ਘਰ ਦੀਆਂ ਵਸਤੂਆਂ ਨੇ ਪਹਿਲਾਂ ਆਪਾਂ ਲੁੱਟ ਕੇ ਲਿਆਏ ਨਾ, ਹੁਣ ਆਪਣੀਆਂ ਲੁੱਟੀਆਂ ਜਾਣੀਆਂ, ਹੁਣ ਜੈਸੀ ਕਰਨੀ ਵੈਸੀ ਭਰਨੀ ਹੋਣੀ ਹੈ। ਸਾਡੇ ਘਰ ਦੀਆਂ ਜਿੰਨੀਆਂ ਵਸਤੂਆਂ, ਜਿੰਨਾ ਸਾਜੋ ਸਮਾਜ ਹੈ, ਅੱਜ ਕੁਝ ਨਹੀਂ ਰਹਿਣਾ ਘਰ ਵਿਚ, ਸਾਰਾ ਕੁਝ ਲੁੱਟਿਆ ਜਾਣਾ ਹੈ।
ਦੁਸ਼ੇ ਪਈ ਪਰ ਅਬ ਹੋਰੇ।
ਬੜੀ ਮੁਸ਼ਕਿਲ ਬਣ ਗਈ, ਧੀਰਮਲ ਕਹਿੰਦਾ ਆਪਣੇ ਮਸੰਦਾਂ ਨਾਲ ਗੱਲਾਂ ਕਰ ਰਿਹਾ, ਕਹਿੰਦਾ ਬੜੀ ਮੁਸ਼ਕਿਲ ਬਣ ਗਈ ਹੈ, ਹੁਣ ਆਪਾਂ ਹਰ ਪੱਖ ਤੋਂ ਹੌਲੇ ਹੋ ਜਾਂਗੇ। ਪਹਿਲਾਂ ਤਾਂ ਆਪਣਾ ਸਤਿਕਾਰ ਬਣਿਆ ਸੀ ਸੰਗਤ ਵਿਚ, ਆਪਣਾ ਭੜ ਬਣਿਆ ਹੋਇਆ ਸੀ ਲੋਕਾਂ ਵਿਚ, ਲੋਕ ਆਪਣੀ ਪੂਜਾ ਕਰਦੇ ਸੀ, ਪਰ ਜੇ ਅੱਜ ਆਪਣਾ ਸਾਰਾ ਡੇਰਾ ਲੁੱਟਿਆ ਗਿਆ, ਆਪਾਂ ਮਾਰੇ ਗਏ, ਲਤਾੜੇ ਗਏ, ਤੇ ਅੱਜ ਫਿਰ ਆਪਾਂ ਸਾਰਿਆਂ ਵਿੱਚ ਹੌਲੇ ਪੈ ਜਾਵਾਂਗੇ, ਸਾਰੀ ਸੰਗਤ ਵੀ ਸਾਨੂੰ ਤਿਰਕਾਰਾਂ ਤੇ ਲਾਹਨਤਾਂ ਪਾਵੇਗੀ।
ਵਿਖੇ ਕੁਸ਼ਗਨ ਹਟਾਇਓ ਤੋਏ।
ਧੀਰਬਲ ਪੁਰਾਣੀਆਂ ਗੱਲਾਂ ਚੇਤੇ ਕਰਾਉਂਦਾ ਸਿੰਘੇ ਮਸੰਦ ਨੂੰ, ਕਹਿੰਦਾ ਉਹ ਸਿੰਘੇ ਮਸੰਦਾ, ਤੈਨੂੰ ਮੈਂ ਕਿਹਾ ਸੀ ਨਾ ਵੀ ਤੂੰ ਨਾ ਜਾ, ਮਾੜੇ ਸਗਨ ਦਿਸਦੇ ਨੇ, ਜਦੋਂ ਤੂੰ ਚੜਾਈ ਕਰਕੇ ਚੱਲਿਆ ਸੀ ਉਦੋਂ ਮੇਰੀ ਖੱਬੀ ਅੱਖ ਫਰਕਦੀ ਸੀ, ਜਦੋਂ ਤੂੰ ਚੜ ਕੇ ਚੱਲਿਆ ਸੀ ਅੱਗੋਂ ਸੱਜੇ ਬੰਦੇ ਸੱਜੇ ਪਾਸੇ ਕਿਸੇ ਬੰਦੇ ਨੇ ਨਿੱਛ ਮਾਰ ਦਿੱਤੀ ਸੀ, ਉਦੋਂ ਕੁਸ਼ਗਨ ਵੇਖੇ ਸੀ, ਮਾੜੇ ਸਗਨ ਵੇਖੇ ਸੀ, ਜਦੋਂ ਤੂੰ ਚੜਾਈ ਕਰਕੇ ਗਿਆ ਸੀ ਮੈਂ ਤੈਨੂੰ ਰੋਕਿਆ ਵੀ ਸੀ।
ਗਯੋ ਸੋਹਣ ਆ ਰਹੀ ਹੋਏ।
ਮੇਰੇ ਰੋਕਦਿਆਂ ਰੋਕਦਿਆਂ ਤੂੰ ਟੁਰ ਗਿਆ, ਪਰ ਹੋਣੀ ਸੀ ਇਸ ਤਰ੍ਹਾਂ ਹੋਣਾ ਸੀ, ਤੇਰੇ ਵੀ ਕੀ ਜ਼ੋਰ ਤੇਰੇ ਵੀ ਕੀ ਵਸ ਸੀ, ਇਹ ਤਾਂ ਹੋਣੀ ਸੀ, ਏਦਾਂ ਹੋ ਕੇ ਵਰਤਣੀ ਸੀ, ਰਹਿਣੀ ਸੀ।
ਸੁਨਤ ਮਸੰਦ ਅਨ ਆਨੰਦ ਮਾਂ।
ਜਦੋਂ ਸਿੰਘੇ ਮਸੰਦ ਨੇ ਧੀਰਮਲ ਦੀਆਂ ਢਹਿੰਦੀਆਂ ਕਲਾਂ ਵਾਲੀਆਂ ਗੱਲਾਂ ਸੁਣੀਆਂ ਵੀ ਜਿਹਦਾ ਮਨ ਟੱਠਾ ਹੋਇਆ, ਧੀਰਜ ਕੋਈ ਨੀ, ਮਨ ਦੇ ਵਿੱਚ ਹੌਸਲਾ ਕੋਈ ਨੀ, ਸੁਣ ਕੇ ਵੀ ਅਨਾਨੰਦ ਹੈ, ਆਨੰਦ ਸਿੰਘੇ ਮਸੰਦ ਨੂੰ ਵੀ ਕੋਈ ਨੀ, ਇਹਨੂੰ ਵੀ ਫਿਕਰ ਪਿਆ ਹੋਇਆ ਵੀ ਸਭ ਤੋਂ ਪਹਿਲੀ ਅੱਖ ਤੇ ਮੱਖਣ ਸ਼ਾਹ ਦੀ ਮੇਰੇ ਤੇ ਹੀ ਹੋਣੀ, ਕਿਉਂਕਿ ਉਹਨੇ ਪਤਾ ਕਿ ਗੋਲੀ ਮੈਂ ਚਲਵਾਈ ਹੈ ਨੌਵੇਂ ਪਾਤਸ਼ਾਹ ਤੇ। ਹੁਣ ਪਾਪੀ ਨੂੰ ਡਰ ਤਾਂ ਹੁੰਦਾ ਨਾ, ਸੋ ਡਰ ਹੈ ਜੋ ਪਾਪ ਕਮਾਉਂਦਾ, ਜਿਹੜਾ ਬੰਦਾ ਪਾਪ ਕਰਦਾ ਉਹਨੂੰ ਡਰ ਵੀ ਹੁੰਦਾ ਵੀ ਮੈਨੂੰ ਮੇਰੇ ਪਾਪ ਦਾ ਫਲ ਮਿਲੇਗਾ ਮਿਲੇਗਾ ਕਿਤੇ ਨਾ ਕਿਤੇ। ਸਿੰਘੇ ਮਸੰਦ ਦੇ ਮਨ ਚ ਅਨਾਨੰਦ ਦੀ ਹਾਲਤ ਬਣੀ ਹੋਈ ਹੈ।
ਕਹਿਤ ਪਯੋ ਵੈ ਜਾਣੇ ਕਾਂ।
ਕਹਿਣ ਲੱਗਾ ਵੀ ਉਹ ਕੀ ਜਾਣਦੇ ਸਨ, ਉਹਨਾਂ ਨੂੰ ਕੀ ਪਤਾ ਸੀ।
ਮੱਖਣ ਕਰਿਓ ਚੈਤ ਜੰਗ ਜੋਏ।
ਕਹਿੰਦਾ ਵੀ ਉਹਨਾਂ ਗੁਰੂ ਨੇ ਥੋੜੀ ਆਪਣੇ ਨਾਲ ਲੜਨਾ ਸੀ, ਉਹ ਕੀ ਜਾਣਦੇ ਸੀ ਲੜਨਾ, ਇਹ ਤਾਂ ਮੱਖਣ ਸ਼ਾਹ ਆਪਣੇ ਵੱਲੋਂ ਆ ਗਿਆ ਆਪਣੇ ਤੇ ਚੜ ਕੇ, ਮੱਖਣ ਸ਼ਾਹ ਸਾਡੇ ਨਾਲ ਜੰਗ ਲੜਨਾ ਚਾਹੁੰਦਾ ਹੈ।
ਇਸੇ ਅਨੁਚਿਤ ਸਭੀ ਬਿਦ ਸੋਏ।
ਮੱਖਣ ਸ਼ਾਹ ਵਾਸਤੇ ਕੰਮ ਅਨੁਚਿਤ ਹੈ, ਮੱਖਣ ਸ਼ਾਹ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਵੀ ਉਹ ਸਾਡੇ ਤੇ ਚੜ ਕੇ ਆ ਗਿਆ। ਸਿੰਘਾਂ ਮਸੰਦ ਗੁਰੂ ਘਰ ਤੇ ਚੜ ਕੇ ਗਿਆ ਸਿਪਾਹੀ ਲੈ ਕੇ, ਉਹ ਉਚਿਤ ਹੈ, ਤੇ ਹੁਣ ਜੇ ਮੱਖਣ ਸ਼ਾਹ ਚੜ ਕੇ ਆ ਰਿਹਾ ਤੇ ਕਹਿੰਦਾ ਜੀ ਅਨੁਚਿਤ ਹੈ, ਕਹਿੰਦਾ ਜੀ ਇਹ ਕੰਮ ਠੀਕ ਨਹੀਂ ਹੈ ਮੱਖਣ ਸ਼ਾਹ ਵਾਸਤੇ।
ਨਹੀਂ ਵਿਚਾਰ ਹਿਰਦੇ ਮੈਂ ਕੀਨਾ।
ਮੱਖਣ ਸ਼ਾਹ ਨੇ ਆਉਣ ਵੇਲੇ ਆਪਣੇ ਮਨ ਚ ਕੋਈ ਵਿਚਾਰ ਨਹੀਂ ਕੀਤੀ।
ਉਚਿਤ ਅਨੁਚਿਤ ਨਹੀਂ ਮਨ ਚੀਨਾ।
ਉਚਿਤ ਅਨੁਚਿਤ ਦੀ ਵਿਚਾਰ ਨਹੀਂ ਕੀਤੀ ਕਿ ਮੈਂ ਜਾ ਕੇ ਹਮਲਾ ਕਰ ਰਿਹਾ, ਜਿਹੜੇ ਘਰ ਤੇ ਹਮਲਾ ਕਰ ਰਿਹਾ ਉਹ ਗੁਰੂ ਘਰ ਹੈ, ਮੱਖਣ ਸ਼ਾਹ ਦਾ ਤਾਂ ਕੋਈ ਫਰਜ਼ ਨਹੀਂ ਬਣਦਾ ਵੀ ਉਹ ਸਾਡੇ ਘਰ ਤੇ ਆ ਕੇ ਹਮਲਾ ਕਰੇ, ਉਹਨੇ ਉਚਿਤ ਅਨੁਚਿਤ ਦੀ ਕੋਈ ਵਿਚਾਰ ਨਹੀਂ ਕੀਤੀ।
ਤੁਮ ਗੁਰ ਰੂਪ ਪ੍ਰਾਤ ਗੁਰ ਭਇਓ।
ਇਹ ਬਾਬਾ ਧੀਰਮਲ ਜੀ ਤੁਸੀਂ ਗੁਰੂ ਹੋ ਤੇ ਤੁਹਾਡਾ ਭਰਾ ਵੀ ਗੁਰੂ ਹੋਇਆ, ਤੁਹਾਡੇ ਭਰਾ ਸੀ ਗੁਰੂ ਹਰਿਰਾਏ ਸਾਹਿਬ, ਉਹ ਵੀ ਗੁਰੂ ਹੋਏ ਨੇ, ਤੁਸੀਂ ਵੀ ਗੁਰੂ ਸੀ।
ਉਹਨੇ ਭਤੀਜੇ ਸੋ ਪਦ ਲਇਓ।
ਜਿਵੇਂ ਗੁਰੂ ਉਹ ਤੁਹਾਡਾ ਭਰਾ ਵੀ ਗੁਰੂ ਹੈ, ਫਿਰ ਤੁਹਾਡੇ ਭਤੀਜੇ ਨੂੰ ਵੀ ਗੁਰਿਆਈ ਮਿਲੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ, ਉਹ ਵੀ ਗੁਰੂ ਬਣੇ ਹਨ।
ਗੁਰੂ ਗ੍ਰੰਥ ਸਾਹਿਬ ਤੁਮ ਪਾਸ।
ਸਭ ਤੋਂ ਵੱਡੀ ਗੱਲ ਤਾਂ ਇਹ ਹੈ ਬਾਬਾ ਧੀਰਮਲ ਜੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਡੇ ਕੋਲ ਹੈ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਸਾਹਿਬ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ, ਉਹ ਸਰੂਪ ਤੁਹਾਡੇ ਕੋਲ ਇਤਿਹਾਸਕ ਸਰੂਪ ਹੈ, ਉਹ ਸਰੂਪ ਵੀ ਤੁਹਾਡੇ ਕੋਲ ਹੈ।
ਸਾਦਰ ਦਰਸ਼ਨ ਜਾਸ ਪ੍ਰਕਾਸ਼।
ਜਿਹਦੇ ਸਤਕਾਰ ਨਾਲ ਸਾਰੇ ਲੋਕ ਦਰਸ਼ਨ ਕਰਦੇ ਨੇ, ਸਾਰੀ ਦੁਨੀਆਂ ਸਤਕਾਰ ਨਾਲ ਉਸ ਗ੍ਰੰਥ ਦੇ ਦਰਸ਼ਨ ਕਰਦੀ ਹੈ, ਔਰ ਜਿਨ੍ਹਾਂ ਦਾ ਬੜਾ ਵੱਡਾ ਭਾਰੀ ਜਸ ਦਾ ਪ੍ਰਕਾਸ਼ ਹੈ।
ਪੱਛਪਾਤ ਕਰ ਜੇ ਨੈ ਮਾਨੈ।
ਹੁਣ ਮੱਖਣ ਸ਼ਾਹ ਪੱਖਪਾਤ ਕਰ ਰਿਹਾ, ਉਹਨੂੰ ਤਾਂ ਬਰਾਬਰ ਰੱਖਣਾ ਚਾਹੀਦਾ ਤੁਹਾਨੂੰ ਵੀ ਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ, ਪਰ ਮੱਖਣ ਸ਼ਾਹ ਪਖਸ਼ਪਾਤ ਕਰ ਰਿਹਾ ਹੈ, ਪਰ ਜੇ ਉਹ ਪਖਸ਼ਪਾਤ ਕਰਕੇ ਤੁਹਾਨੂੰ ਨਹੀਂ ਮੰਨਦਾ,
ਉਹਨੇ ਅਵਗਿਆ ਕਰਨੀ ਠਾਣੇ,
ਤੁਹਾਡੀ ਅਵਗਿਆ ਕਰਨੀ ਚਾਹੁੰਦਾ, ਉਹ ਤੁਹਾਡਾ ਅਨਾਦਰ ਕਰਨਾ ਚਾਹੁੰਦਾ, ਤੁਹਾਡਾ ਤਿਰਸਕਾਰ ਕਰਨਾ ਚਾਹੁੰਦਾ ਹੈ।
ਬਿਨ ਉਪਚਾਰ ਅਸਾਧ ਜੋ ਵਿਆਧੀ,
ਫਿਰ ਤਾਂ ਇਹ ਅਸਾਧ ਵਿਆਧੀ ਹੈ ਜਿਹਦਾ ਕੋਈ ਉਪਚਾਰ ਨਹੀਂ, ਕੋਈ ਸਾਧਨ ਤਰੀਕਾ ਨਹੀਂ ਜਿਹਦੇ ਤੋਂ ਬਚ ਸਕੀਏ।
ਸਿੱਖ ਲੱਕ ਹੋਇਓ ਚੈ ਅਪਰਾਧੀ,
ਉਹ ਸਿੱਖ ਵੀ ਆਪਣੇ ਆਪ ਨੂੰ ਮੰਨਦਾ ਤੇ ਨਾਲੇ ਅਪਰਾਧੀ ਵੀ ਹੋਣਾ ਚਾਹੁੰਦਾ, ਉਹ ਤੁਹਾਡੇ ਤੇ ਹਮਲਾ ਕਰਕੇ ਅਪਰਾਧੀ ਵੀ ਬਣਨਾ ਚਾਹੁੰਦਾ ਹੈ।
ਜਿਸ ਕੋ ਕਰਾ ਮਾਤ ਕੇ ਜੋਰ,
ਬਾਬਾ ਧੀਰ ਮੱਲ ਜੀ ਹੁਣ ਤਾਂ ਤੁਹਾਨੂੰ ਕਰਾਮਾਤ ਵਿਖਾਉਣੀ ਪਏਗੀ, ਜੇ ਉਹਨੂੰ ਰੋਕਣਾ ਤੇ ਤੁਸੀਂ ਆਪਣੀ ਕਰਾਮਾਤ ਦੇ ਜ਼ੋਰ ਨਾਲ ਰੋਕੋ। ਇੱਥੇ ਵੇਖੋ ਕਿੰਨੇ ਕਮਾਲ ਦੀ ਕਵੀ ਜੀ ਨੇ ਆਪਣੇ ਵੱਲੋਂ ਦਲੀਲ ਦਿੱਤੀ ਹੈ, ਤੇ ਧੀਰ ਮੱਲ ਦਾ ਮਸੰਦ ਸਿੰਘਾਂ ਵੀ ਵੇਖੋ ਕਿੰਨੇ ਨਿਰਬਲ ਤੇ ਕਮਜ਼ੋਰ ਨੇ। ਕਹਿੰਦੇ ਜੀ ਗੁਰੂ ਤੁਸੀਂ ਹੋ ਨਾ, ਤੇ ਹੁਣ ਕਰਾਮਾਤ ਤੁਸੀਂ ਵਿਖਾਓ, ਜਿਹੜਾ ਕੰਮ ਅਸੀਂ ਕਰ ਸਕਦੇ ਸੀ ਉਹ ਅਸੀਂ ਕਰਕੇ ਆਏ ਹਾਂ, ਹੁਣ ਅਗਲਾ ਕੰਮ ਤੁਹਾਡੇ ਕੋਲ ਆ, ਕਰਾਮਾਤ ਵਿਖਾ ਕੇ ਉਹਨੂੰ ਪਿੱਛੇ ਮੋੜ ਦਿਓ। ਮੱਖਣ ਸ਼ਾਹ ਨੂੰ ਹੁਣ ਵਿਖਾਓ ਕਰਾਮਾਤ, ਤੁਸੀਂ ਆਪੇ ਹੀ ਕਹਿੰਦੇ ਹੁੰਦੇ ਹੋ ਵੀ ਮੇਰੇ ਚ ਬੜੀ ਕਰਾਮਾਤ ਹੈ, ਮੇਰੇ ਚ ਬੜੀ ਅਜ਼ਮਤ ਹੈ। ਬਾਬਾ ਜੀ ਹੁਣ ਤੁਹਾਡਾ ਜ਼ੋਰ ਚੱਲਣਾ ਚਾਹੀਦਾ, ਹੁਣ ਤਾਂ ਤੁਹਾਡੀ ਕਰਾਮਾਤ ਦਾ ਜ਼ੋਰ ਚੱਲੇਗਾ।
ਜਈਅਤ ਬਸੀ ਕਰਨ ਬਲ ਤੋਰ,
ਤੁਹਾਨੂੰ ਆਪਣੀ ਕਰਾਮਾਤ ਦੇ ਜ਼ੋਰ ਨਾਲ ਉਹਨੂੰ ਵਸ ਕਰਨਾ ਚਾਹੀਦਾ, ਉਹਨੂੰ ਆਪਣੇ ਕਾਬੂ ਵਿਚ ਲਿਆਉਣਾ ਚਾਹੀਦਾ।
ਅਬ ਇਹ ਸਮਾਂ ਆਪ ਕੋ ਆਵਾ,
ਸਮਾਂ ਤੁਹਾਡਾ ਹੁਣ ਤਾਂ ਹੀ ਤਾਂ ਪੂਜਾ ਕਰਾਈ ਹੈ ਗੁਰਤਾ ਗੱਦੀ ਤੇ ਬਹਿ ਕੇ, ਪਰ ਹੁਣ ਗੁਰਤਾ ਗੱਦੀ ਤੇ ਬਹਿ ਕੇ ਜਿਹੜਾ ਕੰਮ ਕਰੀਦਾ ਉਹ ਵੀ ਕਰੋ, ਆਪਣੀ ਕਰਾਮਾਤ ਵਿਖਾਓ, ਆਪਣਾ ਜ਼ੋਰ ਵਿਖਾ ਕੇ ਮੱਖਣ ਸ਼ਾਹ ਨੂੰ ਆਪਣੇ ਕਾਬੂ ਚ ਕਰ ਲਓ।
ਕਰ ਜੋ ਸਕੇ ਹਮ ਕਰ ਦਿਖਰਾਵਾ,
ਜੋ ਕਰ ਸਕਦੇ ਸੀ ਉਹ ਤਾਂ ਅਸੀਂ ਕਰਕੇ ਵਿਖਾਏ ਆ, ਅਸੀਂ ਤਾਂ ਹਮਲਾ ਕਰ ਸਕਦੇ ਸੀ, ਗੁਰੂ ਤੇਗ ਬਹਾਦਰ ਦਾ ਘਰ ਲੁੱਟ ਸਕਦੇ ਸੀ, ਉਹ ਕੰਮ ਅਸੀਂ ਕਰ ਆਏ ਆ, ਹੁਣ ਕਰਾਮਾਤ ਤਾਂ ਨੀ ਨਾ ਅਸੀਂ ਵਿਖਾ ਸਕਦੇ ਕਿਉਂਕਿ ਗੁਰੂ ਤੂੰ ਹੈ, ਇਸ ਕਰਕੇ ਕਰਾਮਾਤ ਹੁਣ ਤੂੰ ਵਿਖਾ, ਤੇ ਕਰਾਮਾਤ ਵਿਖਾ ਕੇ ਮੱਖਣ ਸ਼ਾਹ ਨੂੰ ਆਪਣੇ ਕਾਬੂ ਵਿਚ ਕਰ ਲੈ।
ਦਾਮ ਭੇਦ ਕੋਰਿਓ ਨਕਾਲ,
ਹੁਣ ਨਾ ਤਾਂ ਦਾਮ ਭੇਦ ਦਾ ਤਾਂ ਸਮਾਂ ਹੀ ਨੀ ਨਾ ਰਿਹਾ ਵੀ ਆਪਾਂ ਦਾਮ ਦੇ ਕੇ ਜਾਂ ਭੇਦ ਪਾ ਕੇ ਕਾਬੂ ਕਰ ਲਈਏ ਮੱਖਣ ਸ਼ਾਹ ਨੂੰ, ਇਹਦਾ ਤਾਂ ਹੁਣ ਸਮਾਂ ਨੀ ਰਿਹਾ।
ਦੰਡ ਨਾ ਉਚਿਤ ਸੈਨ ਵੱਡ ਨਾਲ,
ਨਾ ਹੀ ਆਪਾਂ ਨੂੰ ਦੰਡ ਦੇ ਸਕਦੇ ਆ ਕਿਉਂਕਿ ਉਹਦੇ ਨਾਲ ਫੌਜਾਂ ਬੜੀਆਂ ਨੇ, ਉਹਦੇ ਨਾਲ ਸਿਪਾਹੀ ਬੜੇ ਵੱਡੇ ਆ ਰਹੇ ਨੇ।
ਸਾਮ ਉਪਾਏ ਬਣੇ ਜੇ ਇਹਾਂ,
ਹੁਣ ਜੇ ਆਪਾਂ ਸ਼ਰਨ ਲੈਣੀ ਚਾਹੀਏ ਉਹਦੀ ਉਹ ਵੀ ਗੱਲ ਨੀ ਬਣ ਰਹੀ।
ਹੋਏ ਤਾਂ ਕਰੋ ਸ਼ੀਗਰ ਬੁੱਧੀਮਾਨ,
ਇਸ ਕਰਕੇ ਬਾਬਾ ਧੀਰ ਮੱਲ ਜੀ ਹੁਣ ਤੁਸੀਂ ਕੁਝ ਕਰੋ, ਹੁਣ ਸਾਡੇ ਹੱਥ ਤਾਂ ਕੁਝ ਨੀ ਹੈ, ਹੁਣ ਤਾਂ ਤੁਸੀਂ ਕੋਈ ਚਮਤਕਾਰ ਵਿਖਾਓ, ਵਿਖਾਓ ਕਰਾਮਾਤ ਆਪਣੀ ਕੋਈ ਸ਼ਕਤੀ ਵਿਖਾਓ, ਤਾਂ ਜੋ ਪਤਾ ਲੱਗ ਜੇ ਉਹਨਾਂ ਨੂੰ ਵੀ ਕਿ ਮੱਖਣ ਸ਼ਾਹ ਹਮਲਾ ਕਰਕੇ ਆ ਰਿਹਾ। ਇੱਥੇ ਕਵੀ ਜੀ ਨੇ ਕਮਾਲ ਕੀਤਾ ਕਿ ਧੀਰ ਮੱਲ ਦੀ ਆਤਮ ਨਿਰਬਲਤਾ ਜਿਹੜੀ ਹੈ ਉਹਨੂੰ ਉਗੇੜ ਕੇ ਸਾਹਮਣੇ ਪ੍ਰਗਟ ਕੀਤਾ ਵੀ ਕਿੰਨਾ ਨਿਰਬਲ ਤੇ ਕਮਜ਼ੋਰ ਹੈ ਧੀਰ ਮੱਲ, ਕਿੰਨਾ ਨਿਰਬਲ ਤੇ ਕਮਜ਼ੋਰ ਹੈ। ਉਧਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਧੀਰਜ ਕਿੰਨਾ ਸੀ ਵੀ ਇਹਨਾਂ ਨੇ ਹਮਲਾ ਕੀਤਾ, ਗੋਲੀ ਤੱਕ ਚਲਾਈ ਤੇ ਮੇਰੇ ਸਾਹਿਬ ਠਰਮੇ ਨਾਲ ਬੈਠੇ ਰਹੇ, ਰੰਚਕ ਭਰ ਵੀ ਮੱਥੇ ਤੇ ਸ਼ਿਕਨ ਨਹੀਂ ਆਈ ਵੀ ਸਾਡਾ ਡੇਰਾ ਲੁੱਟ ਕੇ ਲਿਜਾ ਰਹੇ ਨੇ ਜਾਂ ਸਾਡੇ ਤੇ ਗੋਲੀ ਚਲਾ ਰਹੇ ਨੇ। ਤੇ ਧੀਰ ਮੱਲ ਦੀ ਨਿਰਬਲਤਾ ਤੇ ਕਮਜ਼ੋਰੀ ਕਿੰਨੀ ਹੈ, ਉਗੜ ਉਗੜ ਕੇ ਸਾਹਮਣੇ ਆ ਰਹੀ। ਸਿੰਘਾਂ ਮਸੰਦ ਕਹਿੰਦਾ ਜੀ ਹੁਣ ਤਾਂ ਤੁਹਾਡੇ ਹੱਥ ਹੈ ਸਾਰਾ ਕੁਝ, ਹੁਣ ਤਾਂ ਸ਼ਰਨ ਹੀ ਲੈਣੀ ਬਣਦੀ ਹੈ, ਜਾਂ ਤਾਂ ਕਰਾਮਾਤ ਵਿਖਾਓ ਜਾਂ ਫਿਰ ਮੱਖਣ ਸ਼ਾਹ ਦੇ ਪੈਰੀ ਢਹਿ ਕੇ ਪੈ ਜਾਓ।
ਪੈ ਆ ਤੁਰ ਇਵੇਂ ਆਪਸ ਮਾਈ,
ਇਹ ਤਾਂ ਡਰ ਦੇ ਨਾਲ ਆਤੁਰ ਹੋਏ ਦੁਖੀ ਹੋਏ ਆਪਸ ਵਿਚ ਗੱਲਾਂ ਕਰਦੇ ਨੇ।
ਬੋਲਤ ਹੁਤੇ ਰਹੀ ਸੁਧ ਨਾਈ,
ਆਪਸ ਗੱਲਾਂ ਕਰਦੇ ਨੇ ਪਰ ਸੁਧ ਨੀ ਰਹੀ, ਇਹਨਾਂ ਨੂੰ ਵੀ ਕਰੀਏ ਕੀ ਕਰੀਏ ਤੇ ਕੀ ਨਾ ਕਰੀਏ, ਇਹੋ ਜੀ ਕੋਈ ਸੁਧ ਕੋਈ ਖਬਰ ਨੀ ਰਹੀ।
ਸੁਣਿਓ ਦੁਆਰ ਪਰ ਰੋਰ ਬਿਸਾਲਾ,
ਉਧਰ ਮੱਖਣ ਸ਼ਾਹ ਆਪਣੇ ਸਿਪਾਹੀਆਂ ਸਮੇਤ ਧੀਰ ਮੱਲ ਦੇ ਡੇਰੇ ਆ ਪਹੁੰਚਿਆ ਬਾਹਰ ਦਰਵਾਜੇ ਤੇ, ਇਹਨੇ ਆਪਣੇ ਦਰਵਾਜੇ ਤੇ ਰੌਲਾ ਸੁਣਿਆ, ਸ਼ੋਰ ਸੁਣਿਆ,
ਘਰ ਪਰ ਆਏ ਗਏ ਤਤਕਾਲ,
ਆ ਗਏ ਦਰਵਾਜੇ ਤੇ ਬੜੀ ਛੇਤੀ ਨਾਲ ਪਹੁੰਚ ਗਏ ਭਾਈ ਮੱਖਣ ਸ਼ਾਹ ਹੋਣੀ,
ਇੱਕ ਇੱਕ ਕੋ ਦਸ ਦਸ ਨਰ ਤਾਏ,
ਜਿੰਨੇ ਬੰਦੇ ਸੀ ਨਾ ਧੀਰ ਮੱਲ ਦੇ, ਧੀਰ ਮੱਲ ਨੇ ਕਿਹਾ ਸੀ ਵੀ ਲੜਿਓ ਨਾ ਜੇ ਜਾਨ ਬਚਾਣੀ, ਹਥਿਆਰ ਨਾ ਚਲਾਇਓ ਜੇ, ਕਿਉਂਕਿ ਉੱਥੇ ਮੈਂ ਸੁਣਿਆ ਮੱਖਣ ਸ਼ਾਹ ਕਹਿ ਕੇ ਆਇਆ ਵੀ ਆਪਾਂ ਹਮਲਾ ਨਹੀਂ ਕਰਨਾ, ਪਹਿਲਾਂ ਹੱਲਾ ਨਹੀਂ ਬੋਲਣਾ, ਪਰ ਜੇ ਕੋਈ ਅੱਗੋਂ ਕਰੇਗਾ ਤੇ ਫਿਰ ਛੱਡਣਾ ਵੀ ਕੋਈ ਨਹੀਂ, ਇਸ ਕਰਕੇ ਜੇ ਆਪਣੀਆਂ ਜਾਨਾਂ ਬਚਾਉਣੀਆਂ ਤੇ ਹਥਿਆਰ ਨਾ ਚੁੱਕਿਆ ਜੇ। ਉਹ ਜਿੰਨੇ ਸਿਪਾਹੀ ਸੀ ਧੀਰ ਮੱਲ ਦੇ, ਇੱਕ ਇੱਕ ਜਣੇ ਨੂੰ ਹੁਣ ਦਸ ਦਸ ਜਾ ਚਿੰਬੜੇ, ਭਾਈ ਮੱਖਣ ਸ਼ਾਹ ਲੁਬਾਣੇ ਦੇ ਜਿੰਨੇ ਬੰਦੇ ਜ਼ਿਆਦਾ ਸੀ ਉਹ ਥੋੜੇ ਸੀ, ਇੱਕ ਇੱਕ ਨੂੰ ਦਸਾਂ ਦਸਾਂ ਨੇ ਜਾ ਕੇ ਫੜ ਲਿਆ ਤੇ ਮੁਸ਼ਕਾਂ ਬੰਨ ਲਈਆਂ, ਸਾਰੇ ਸਿਪਾਹੀ ਜਿਹੜੇ ਸੀ ਧੀਰ ਮੱਲ ਦੇ ਉਹਨਾਂ ਨੂੰ ਬੰਨ ਲਿਆ,
ਗੈ ਗੈ ਸਭ ਕੇ ਸ਼ਸਤਰ ਛਿਨਾਏ,
ਫੜ ਫੜ ਕੇ ਪਹਿਲਾਂ ਤਾਂ ਉਹਨਾਂ ਦੀਆਂ ਕਿਰਪਾਨਾਂ ਢਾਲਾਂ ਖੋਹੀਆਂ ਉਹਨਾਂ ਦੇ ਕੋਲੋਂ, ਉਹਨਾਂ ਦੇ ਹਥਿਆਰ ਤੇ ਸ਼ਸਤਰ ਉਹਨਾਂ ਦੇ ਕੋਲੋਂ ਖੋਹ ਲਏ,
ਹੱਥ ਜੋੜ ਸਭ ਨੇ ਹੋਏ ਦੀਨ,
ਸਾਰੇ ਹੱਥ ਜੋੜ ਕੇ ਦੀਨ ਹੋ ਕੇ, ਮਾਰਿਓ ਨਾ ਮਾਰਿਓ ਨਾ ਮਾਰਿਓ ਨਾ, ਆਹ ਲੋ ਕਿਰਪਾਨ ਸਾਡੀ ਪਹਿਲਾਂ ਹੀ ਲੈ ਲਓ, ਆਹ ਲੋ ਢਾਲ ਲੈ ਲਓ, ਅਸੀਂ ਨਹੀਂ ਲੜਦੇ, ਏਦਾਂ ਪਹਿਲਾਂ ਹੀ ਹੱਥ ਜੋੜ ਜੋੜ ਕੇ ਆਪਣੀਆਂ ਜਾਨਾਂ ਬਚਾਉਂਦੇ ਨੇ,
ਕਿਮਕਾ ਤੁਰ ਕਰ ਕਰ ਤਜ ਦੀਨ,
ਏਦਾਂ ਕਾਇਰਤਾ ਨਾਲ ਬੁਜਦਲੀ ਦੇ ਨਾਲ ਆਪਣੇ ਹਥਿਆਰ ਸ਼ਸਤਰ ਸੁੱਟ ਸੁੱਟ ਕੇ ਕਹਿੰਦੇ ਗਊਆਂ ਅਸੀਂ ਗਊਆਂ ਨੂੰ ਨਾ ਮਾਰਿਓ ਜੇ, ਅਸੀਂ ਗਊਆਂ ਦੇ ਤੋਲਾਂ, ਗਊਆਂ ਹੀ ਆਂ ਅਸੀਂ, ਸਾਨੂੰ ਨਾ ਮਾਰਿਓ ਜੇ, ਗਲਤੀ ਹੋ ਗਈ ਸਾਡੇ ਕੋਲੋਂ, ਗੁਨਾਹ ਹੋ ਗਿਆ, ਤੇ ਇਹਨਾਂ ਨੂੰ ਫੜ ਫੜ ਕੇ ਬੰਨੀ ਜਾਂਦੇ ਨੇ ਜਿੰਨੇ ਸੂਰਮੇ ਨੇ ਨਾ, ਦਸ ਦਸ ਜਣਿਆਂ ਦੇ ਇੱਕ ਇੱਕ ਕਾਬੂ ਆ ਗਿਆ, ਇੰਨੀ ਗਿਣਤੀ ਸੀ ਉਹਨਾਂ ਦੀ, ਇਹ ਥੋੜੇ ਸਨ, ਤੇ ਕੱਲੇ ਕੱਲੇ ਨੂੰ ਫੜ ਕੇ ਬਾਹਾਂ ਬੰਨ ਲਈਆਂ, ਕਿਸੇ ਦੀਆਂ ਲੱਤਾਂ ਜੂੜ ਦਿੱਤੀਆਂ, ਕਿਸੇ ਨੂੰ ਥਮਲੇ ਨਾਲ ਬੰਨ ਦਿੱਤਾ, ਏਦਾਂ ਸਾਰੇ ਬੰਨ ਲਏ ਜਿੰਨੇ ਸਿਪਾਹੀ ਸੀ ਧੀਰ ਮੱਲ ਦੇ, ਸ਼ਸਤਰ ਉਹਨਾਂ ਦੇ ਸਾਰਿਆਂ ਦੇ ਖੋਹ ਲਏ,
ਅੰਤਰ ਜਾਏ ਪ੍ਰਵੇਸ਼ੇ ਸਾਰੇ,
ਸਾਰੇ ਅੰਦਰ ਜਾ ਕੇ ਪ੍ਰਵੇਸ਼ ਕਰ ਗਏ,
ਬਦਨ ਪਰਸ ਪਰ ਕਰਤ ਨਿਹਾਰੇ,
ਸਾਰੇ ਇੱਕ ਦੂਜੇ ਦੇ ਮੂੰਹ ਵੱਲ ਵੇਖਦੇ ਨੇ,
ਤਜੀ ਸੂਰਤਾ ਡਰੇ ਵਿਸਾਲਾ,
ਧੀਰ ਮੱਲੀਏ ਸੀ ਸਾਰਿਆਂ ਨੇ ਆਪਣੀ ਬਹਾਦਰੀ ਛੱਡ ਦਿੱਤੀ, ਸਾਰਿਆਂ ਨੇ ਆਪਣੀ ਸੂਰਮਤਾਈ ਛੱਡ ਦਿੱਤੀ,
ਮੈਂ ਪੁੱਛ ਸਕਿਓ ਹੋਏ ਤਿਸ ਕਾਲਾ,
ਕਹਿੰਦੇ ਨੇ ਵੀ ਹੁਣ ਸਾਡੇ ਕੋਲੋਂ ਕੁਝ ਹੋਣਾ ਹੀ ਨਹੀਂ, ਅਸੀਂ ਕੁਝ ਕਰ ਹੀ ਨਹੀਂ ਸਕਦੇ, ਸਾਡੇ ਚ ਕੁਝ ਕਰਨ ਦੀ ਤਾਕਤ ਨਹੀਂ ਹੈ,
ਮੈਂ ਪਾਜਨ ਕੀ ਤਬ ਗਤ ਰਹੀ,
ਇਹ ਹਾਲਾਤ ਹੋ ਗਏ ਵੀ ਦੌੜ ਵੀ ਨਹੀਂ ਸੀ ਸਕਦੇ, ਭੱਜ ਵੀ ਨਹੀਂ ਸੀ ਸਕਦੇ, ਪਹਿਲਾਂ ਤਾਂ ਕਿਤੇ ਭੱਜ ਜਾਂਦੇ ਤਾਂ ਭੱਜ ਜਾਂਦੇ, ਪਰ ਤਾਂ ਹੁਣ ਤਾਂ ਡੇਰੇ ਤੇ ਹੀ ਕਬਜ਼ਾ ਕਰ ਲਿਆ ਸਾਰੇ ਤੇ, ਹੁਣ ਭੱਜ ਵੀ ਨਹੀਂ ਸਕਦੇ, ਨੱਠ ਵੀ ਨਹੀਂ ਸਕਦੇ,
ਮੁੱਖ ਤੇ ਬੇਨਤੀ ਜਾਏ ਨਾ ਕਈ,
ਹੁਣ ਮੂੰਹ ਤੋਂ ਬੇਨਤੀਆਂ ਵੀ ਨਹੀਂ ਕਰ ਸਕਦਾ, ਧੀਰ ਮੱਲ ਇਹੋ ਜਿਹੀ ਉਹਦੀ ਹਾਲਤ ਹੋਈ ਹੈ,
ਪੂਰਬ ਸਭ ਕੇ ਆਯੁਧ ਛੀਨੇ,
ਏਦਾਂ ਆਏ ਮੱਖਣ ਸ਼ਾਹ ਦੇ ਸਿਪਾਹੀ, ਪਹਿਲਾਂ ਤਾਂ ਸਾਰਿਆਂ ਦੇ ਸ਼ਸਤਰ ਖੋਏ ਨੇ ਧੀਰ ਮੱਲੀਆਂ ਦੇ,
ਕਿਤਕ ਪਲਾਏ ਮ੍ਰਿਤਯੂ ਡਰ ਕੀਨੇ,
ਜਿਨ੍ਹਾਂ ਦਾ ਦਾਅ ਲੱਗਾ ਬਾਹਰੋਂ ਬਾਹਰ, ਜਿਨ੍ਹਾਂ ਨੇ ਸੁਣਿਆ ਵੀ ਮੱਖਣ ਸ਼ਾਹ ਦੀ ਫੌਜ ਆਈ ਆ ਅੰਦਰ, ਉਹ ਡੇਰੇ ਚ ਵੜਨ ਤੋਂ ਪਹਿਲਾਂ ਬਾਹਰੋਂ ਹੀ ਨੱਠ ਗਏ ਕਿ ਅੰਦਰ ਗਏ ਤਾਂ ਮਾਰੇ ਜਾਣਗੇ, ਕਬਜ਼ੇ ਚ ਆ ਜਾਣਗੇ, ਕਈਆਂ ਦਾ ਜਿਨ੍ਹਾਂ ਦਾ ਦਾਅ ਲੱਗਾ ਦੌੜਨ ਦਾ ਉਹ ਬਾਹਰੋਂ ਬਾਹਰ ਹੀ ਦੌੜ ਗਏ,
ਹੋਏ ਤੂਸ਼ਨ ਤਸ ਕਰ ਸਮ ਕੋਈ,
ਤੇ ਕਈ ਚੁੱਪ ਕਰਕੇ ਲੁਕ ਗਏ, ਜਿਵੇਂ ਕੋਈ ਚੋਰ ਬਹਿੰਦਾ ਨਾ ਚੋਰੀ ਕਰਕੇ ਲੁਕ ਕੇ, ਏਦਾਂ ਕਈ ਲੁਕ ਕੇ ਬੈਠ ਗਏ,
ਕਿਤਕ ਬੈਠ ਗਏ ਬਰੀੜਾ ਖੋਈ,
ਏਦਾਂ ਕਈ ਆਪਣੀ ਇੱਜ਼ਤ ਖੋ ਕੇ, ਬਰੀੜਾ ਕਹਿੰਦੇ ਨੇ ਇੱਜ਼ਤ ਨੂੰ, ਪੱਤ ਨੂੰ, ਆਪਣੀ ਪੱਤ ਗਵਾ ਕੇ ਲੱਜਾ ਸਹਿਤ ਬਹਿ ਗਏ ਹਨ,
ਧੀਰ ਮੱਲ ਕੋ ਬਦਨ ਨਿਹਾਰੇ,
ਹੁਣ ਕਈ ਧੀਰ ਮੱਲ ਦੇ ਮੂੰਹ ਵੱਲ ਵੇਖਦੇ ਨੇ ਵੀ ਧੀਰ ਮੱਲ ਕੋਈ ਕਰਾਮਾਤ ਵਿਖਾਏਗਾ, ਹੁਣ ਧੀਰ ਮੱਲ ਚ ਕੋਈ ਕਰਾਮਾਤ ਹੋਵੇ ਤੇ ਵਿਖਾਵੇ ਨਾ, ਕਈਆਂ ਦੀ ਨਿਗਾਹ ਧੀਰ ਮੱਲ ਤੇ ਟਿਕੀ ਹੋਈ ਸੀ, ਬਾਬਾ ਜੀ ਵਿਖਾਓ ਕਰਾਮਾਤ, ਉਹ ਕਹਿੰਦਾ ਵੀ ਹੁਣ ਜਿੰਨੀ ਕੁ ਤੁਹਾਡੇ ਕੋਲ ਹੈ ਉਨੀ ਕੁ ਮੇਰੇ ਕੋਲ ਹੈ, ਫਰਕ ਇੰਨਾ ਵੀ ਤੁਸੀਂ ਬੰਨੇ ਹੋਏ ਹੋ ਮੈਂ ਬਚਿਆ ਹੋਇਆ, ਮੈਂ ਤਾਂ ਬਚਿਆ ਹੋਇਆ ਕਿਉਂਕਿ ਮੈਂ ਗੁਰੂ ਦੀ ਅਸਵਸ ਚ ਹਾਂ, ਤਾਂ ਮੱਖਣ ਸ਼ਾਹ ਮੇਰਾ ਲਿਹਾਜ ਕਰਦਾ ਨਹੀਂ, ਤਾਂ ਹਾਲਤ ਤੁਹਾਡੇ ਵਾਲੀ ਹੈ ਮੇਰੀ ਵੀ, ਮਨੋ ਮਨ ਹੀ ਗੱਲਾਂ ਹੋ ਰਹੀਆਂ, ਹੁਣ ਉਹ ਧੀਰ ਮੱਲ ਵੱਲ ਵੇਖਦੇ, ਹੁਣ ਧੀਰ ਮੱਲ ਕੋਲ ਕੋਈ ਕਰਾਮਾਤ ਹੋਵੇ ਤੇ ਵਿਖਾਵੇ,
ਕਿਤਕ ਦੁਰਾਵਤ ਵਸਤੂ ਟਾਰੇ,
ਕਈ ਵਸਤੂਆਂ ਲੁਕਾਣ ਲੱਗ ਪਏ, ਵੀ ਆਹ ਕਿਤੇ ਚੀਜ਼ ਇਹਨਾਂ ਦੀ ਨਿਗਾਹ ਚ ਨਾ ਪੈ ਜੇ, ਕਈ ਚੀਜ਼ਾਂ ਲੁਕਾਉਣ ਲੱਗ ਪਏ।
ਸਭ ਕੇ ਸ਼ਸਤਰ ਛੀਨ ਕਰ ਲੀਨ,
ਇਹਨਾਂ ਸਾਰਿਆਂ ਦੇ ਪਹਿਲਾਂ ਸ਼ਸਤਰ ਖੋਲੇ ਜਿੰਨੇ ਸਿਪਾਹੀ ਧੀਰ ਮਲੀਏ ਸਨ।
ਇਕ ਥਾਨ ਬੰਧਾਵਨ ਕੀਨ,
ਸਾਰੇ ਮਸੰਦਾਂ ਸਮੇਤ ਜਿੰਨੇ ਸਿਪਾਹੀ ਸਨ ਸਾਰੇ ਇਕ ਥਾਂ ਤੇ ਬੰਨ ਕੇ ਇਕੱਠੇ ਕਰ ਦਿੱਤੇ।
ਉਹਨੇ ਵਸਤ ਸਗਰੀ ਸੋ ਸੰਭਾਰੀ,
ਫਿਰ ਜਿਹੜੀਆਂ ਵਸਤੂਆਂ ਲਿਆਏ ਸੀ ਗੁਰੂ ਘਰੋਂ ਲੁੱਟ ਕੇ ਉਹ ਸੰਭਾਲੀਆਂ ਪਹਿਲਾਂ ਤਾਂ, ਜਿਹੜੀਆਂ ਗੁਰੂ ਘਰੋਂ ਲਿਆਏ ਸੀ ਨਾਵੇਂ ਪਾਤਸ਼ਾਹ ਦੇ ਘਰੋਂ ਉਹ ਸਾਰੀਆਂ ਵਸਤੂਆਂ ਫਿਰ ਸੰਭਾਲੀਆਂ ਇਕੱਠੀਆਂ ਕੀਤੀਆਂ।
ਸਤਿਗੁਰ ਕੇ ਘਰ ਕੀ ਜੋ ਨਿਹਾਰੀ,
ਜਿਹੜੀ ਜਿਹੜੀ ਵਸਤੂ ਗੁਰੂ ਘਰ ਦੀ ਸੀ, ਜਿਹੜੇ ਸਿੱਖ ਸੀ ਸੇਵਾਦਾਰ ਆਏ ਸੀ ਨਾਲ ਗੁਰੂ ਘਰ ਦੇ, ਉਹਨਾਂ ਪਛਾਣ ਲਈਆਂ ਜੀ ਇਹ ਵੀ ਗੁਰੂ ਘਰ ਦੀ ਵਸਤੂ ਹੈ, ਇਹ ਵੀ ਗੁਰੂ ਘਰ ਦੀ ਹੈ। ਪਹਿਲਾਂ ਤਾਂ ਗੁਰੂ ਘਰ ਦੀਆਂ ਸਾਰੀਆਂ ਵਸਤੂਆਂ ਸੰਭਾਲੀਆਂ ਨੇ।
ਬਹਰੋ ਦਰਬ ਸਰਬ ਕਢਵਾਇਓ,
ਫਿਰ ਉਹ ਪੈਸਾ ਕਢਵਾਇਆ, ਧੀਰਮਲ ਨੂੰ ਕਿਹਾ ਵੀ ਜਾਨ ਪਿਆਰੀ ਕੇ ਪੈਸਾ, ਕਹਿੰਦਾ ਪੈਸਾ ਲੈ ਜੋ ਜਾਨ ਛੱਡ ਦਿਓ। ਜਿੰਨੇ ਪੈਸੇ ਸੀ ਗੁਰੂ ਘਰ ਦੀ ਮਾਇਆ ਜਿਹੜੀ ਇਕੱਠੀ ਕਰਵਾ ਕੇ ਇਹਨੇ ਰੱਖੀ ਸੀ ਆਪਣੇ ਕੋਲ, ਉਹ ਵੀ ਇਹਦੇ ਕੋਲੋਂ ਕਢਵਾ ਲਈ।
ਤਿੰਨਹੂ ਕੇ ਨਰ ਸਿਰ ਉੱਚਵਾਇਓ,
ਉਹਨਾਂ ਕੋਲੋਂ ਹੀ ਚੁਕਵਾਈ, ਜਿਹੜੇ ਲਿਆਏ ਸੀ ਨਾ ਕਹਿੰਦੇ ਜਿਵੇਂ ਚੁੱਕ ਕੇ ਲਿਆਏ ਨਾ ਉਦਾਂ ਛੱਡ ਕੇ ਆਓ। ਹੁਣ ਉੱਥੇ ਮੱਖਣ ਸ਼ਾਹ ਕਹਿੰਦਾ ਅਸੀਂ ਨੀ ਲੈ ਕੇ ਜਾਣੇ ਚੁੱਕ ਕੇ, ਜਿਵੇਂ ਲਿਆਏ ਉੱਥੋਂ ਉਸੇ ਤਰ੍ਹਾਂ ਛੱਡ ਕੇ ਆਓ।
ਉਨ ਤਿੰਨ ਡੇਰੇ ਕੀ ਵੱਥ ਸਾਰੀ,
ਮਲ ਦੇ ਫਿਰ ਡੇਰੇ ਦੀਆਂ ਵਸਤੂਆਂ। ਮੱਖਣ ਸ਼ਾਹ ਕਹਿੰਦਾ ਫਿਰ ਇਹਨਾਂ ਦੀਆਂ ਕਾਹਨੂੰ ਛੱਡਣੀਆਂ ਨੇ, ਜੇ ਗੁਰੂ ਘਰ ਦੀਆਂ ਲੁੱਟਦੇ ਨੇ ਤਾਂ ਇਹਨਾਂ ਦੀਆਂ ਵੀ ਚੁੱਕ ਲੋ ਸਾਰੀਆਂ ਵਸਤੂਆਂ। ਧੀਰ ਮਲ ਦੇ ਡੇਰੇ ਦੀਆਂ ਜਿੰਨੀਆਂ ਵਸਤੂਆਂ ਸਨ,
ਬੰਦ ਭਾਰ ਕਰ ਸਕਲ ਸੰਭਾਰੀ,
ਉਹਨਾਂ ਦੇ ਵੀ ਭਾਰ ਬੰਨ ਲਏ, ਉਹਨਾਂ ਦੀਆਂ ਵੀ ਪੰਡਾਂ ਬੰਨ ਲਈਆਂ ਤੇ ਬੰਨ ਕੇ ਪੰਡਾਂ ਉਹ ਵੀ ਚੁੱਕ ਲਿਆ। ਸਾਰਾ ਸਾਜੋ ਸਮਾਨ ਜਿਹੜਾ ਧੀਰ ਮਲ ਦੇ ਘਰ ਦਾ ਸੀ, ਉਹਦੇ ਘਰ ਦੀਆਂ ਵਸਤੂਆਂ ਸੀ, ਉਹ ਵੀ ਸਾਰੀਆਂ ਸੰਭਾਲ ਲਈਆਂ।
ਬਹੁਰ ਗ੍ਰੰਥ ਸਾਹਿਬ ਜੀ ਲੀਨ,
ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਲੈ ਗਿਆ, ਆਖਿਆ ਧੀਰ ਮੱਲਾ ਇਹਦਾ ਵੀ ਤੂੰ ਹੱਕਦਾਰ ਕੋਈ ਨੀ, ਇਹ ਵੀ ਵਸਤੂ ਗੁਰੂ ਘਰ ਦੀ। ਗੁਰੂ ਹਰਗੋਬਿੰਦ ਸਾਹਿਬ ਨੇ ਪਤਾ ਨੀ ਤੇਰੇ ਕੋਲ ਕਿਉਂ ਛੱਡ ਦਿੱਤੀ, ਪਰ ਹੁਣ ਇਹ ਵੀ ਨੀ ਤੇਰੇ ਕੋਲ ਰਹਿਣ ਦੇਣੀ। ਇਹਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਬੜੇ ਅਦਬ ਨਾਲ, ਇਹ ਨੀ ਕਿ ਭੱਜ ਨੱਠ ਵਿਚ ਮਹਾਰਾਜ ਜੀ ਦੀ ਬੇਅਦਬੀ ਕੀਤੀ, ਬੜੇ ਸਤਿਕਾਰ ਨਾਲ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਪਾਵਨ ਸਰੂਪ ਸੀ ਧੀਰ ਮਲ ਦੇ ਘਰ, ਉਹ ਸਰੂਪ ਵੀ ਉਥੋਂ ਚੁੱਕ ਲਿਆ।
ਸਿਰ ਉੱਚਵਾਏ ਸਿੱਖ ਕੇ ਦੀਨ,
ਉਹ ਇੱਕ ਸਿੱਖ ਦੇ ਸੀਸ ਤੇ ਚੁਕਵਾ ਕੇ ਚੌਰ ਸਾਹਿਬ ਕਰਦਿਆਂ ਬੜੇ ਅਦਬ ਨਾਲ ਸਤਿਕਾਰ ਨਾਲ ਉਹ ਸਰੂਪ ਵੀ ਧੀਰ ਮਲ ਦੇ ਡੇਰੇ ਤੋਂ ਲੈ ਕੇ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਮਹਿਲਾਂ ਤੱਕ ਲੈ ਕੇ ਆਉਣ ਲੱਗੇ।
ਪੁਨ ਮਸੰਦ ਕੋ ਗੈ ਕਰ ਬੰਦਾ,
ਫਿਰ ਮੱਖਣ ਸ਼ਾਹ ਕਹਿੰਦਾ ਉਹ ਸੀਆਂ ਮਸੰਦ ਕਿਹੜਾ ਤੁਹਾਡੇ ਚੋਂ ਆਓ ਸਾਹਮਣੇ, ਉਹਨੂੰ ਲੱਭਿਆ। ਉਹ ਸਿੱਖ ਨੇ ਦੱਸ ਦਿੱਤਾ ਜਿਹੜਾ ਨਾਲ ਸੀ, ਕਹਿੰਦਾ ਜੀ ਆ ਆਇਆ। ਕਹਿੰਦਾ ਬੰਨ ਲਓ, ਪਹਿਲਾਂ ਤਾਂ ਇਹਨੂੰ ਬੰਨੋ, ਜੂੜੋ ਇਹਨੂੰ ਚੰਗੀ ਤਰ੍ਹਾਂ, ਇਹਦੀਆਂ ਲੱਤਾਂ ਬੰਨ ਦਿਓ, ਹੱਥ ਬੰਨ ਦਿਓ। ਕਹਿੰਦੇ ਉਹ ਜਿਹੜਾ ਸੀਆਂ ਮਸੰਦ ਸੀ ਉਹਨੂੰ ਚੰਗੀ ਤਰ੍ਹਾਂ ਬੰਨ ਕੇ ਜੂੜ ਲਿਆ।
ਜਿਨ ਅਪਮਾਨ ਕੀ ਨ ਮਤ ਅੰਦਾ,
ਜਿਹੜੇ ਅਪਮਾਨ ਕੀਤਾ ਸੀ ਮਤ ਦੇ ਅੰਨੇ ਨੇ ਸਤਿਗੁਰਾਂ ਦਾ ਨਿਰਾਦਰ ਕੀਤਾ।
ਹਾਹਾਕਾਰ ਸਕਲ ਨਰ ਕਰੇ,
ਉਹਨੂੰ ਵੀ ਬੰਨ ਲਿਆ। ਕਹਿੰਦੇ ਸਾਰੇ ਬੰਦੇ ਹਾਹਾਕਾਰ ਕਰ ਰਹੇ ਨੇ,
ਕੀਏ ਕੁਕਰਮ ਤੈ ਸੋ ਫਲ ਭਰੇ,
ਹੁਣ ਜਿਹਾ ਕੁਕਰਮ ਕੀਤਾ ਹੁਣ ਇਹਨੂੰ ਉਹ ਜਿਹਾ ਫਲ ਭੁਗਤਣਾ ਪੈਣਾ। ਕੁਕਰਮ ਕੀਤਾ ਪਾਪੀ ਨੇ, ਸਿੰਘ ਮਸੰਦ ਨੇ, ਹੁਣ ਇਹਨੂੰ ਫਲ ਵੀ ਭੁਗਤਣਾ ਪੈਣਾ ਆਪਣੀ ਕਰਨੀ ਦਾ।
ਧੀਰ ਮਲ ਬੋਲਿਓ ਔਰ ਦੁੱਖ ਹੈ,
ਹੁਣ ਧੀਰ ਮਲ ਬੈਠਾ ਸੀ ਬੜਾ ਦੁਖੀ, ਬੜਾ ਡਾਢਾ ਦੁਖੀ, ਡਰਦਾ ਡਰਦਾ ਬੋਲਿਆ ਮੱਖਣ ਸ਼ਾਹ ਨੂੰ, ਕਹਿਣ ਲੱਗਾ
ਓ ਮੱਖਣ ਤੂੰ ਸਤਿਗੁਰ ਸਿੱਖ ਹੈ।
ਕਹਿੰਦਾ ਭਾਈ ਮੱਖਣ ਸ਼ਾਹ ਤੂੰ ਗੁਰੂ ਘਰ ਦਾ ਸਿੱਖ ਹੈ ਨਾ। ਧੀਰ ਮਲ ਡਰਦਾ ਡਰਦਾ ਭਾਈ ਮੱਖਣ ਸ਼ਾਹ ਨੂੰ ਕਹਿੰਦਾ, ਜਦੋਂ ਸਾਰਾ ਕੁਝ ਲੁੱਟਿਆ ਗਿਆ, ਡੇਰਾ ਲੁੱਟਿਆ ਗਿਆ, ਸੀਆਂ ਮਸੰਦ ਵੀ ਬੰਨ ਲਿਆ, ਹੁਣ ਧੀਰ ਮਲ ਨੇ ਸੋਚਿਆ ਵੀ ਸੀਆਂ ਮਸੰਦ ਵੀ ਬੰਨਿਆ ਗਿਆ, ਕਿਤੇ ਮੈਂ ਵੀ ਨਾ ਕਾਬੂ ਆ ਜਾ। ਹੁਣ ਇਹਨੇ ਆਖਿਆ ਵੀ ਬੇਨਤੀ ਕਰਕੇ ਬਚਾ ਲਈਏ ਆਪਣਾ ਆਪ। ਕਹਿਣ ਲੱਗਾ ਭਾਈ ਮੱਖਣ ਸ਼ਾਹ ਤੂੰ ਗੁਰੂ ਘਰ ਦਾ ਸਿੱਖ ਹੈ,
ਹਮ ਸਤਿਗੁਰ ਕੇ ਬੰਸ ਮਝਾਰ,
ਅਸੀਂ ਗੁਰੂ ਦੀ ਅੰਸ਼ ਵੰਸ ਹਾਂ, ਮੈਂ ਕੋਈ ਸਧਾਰਨ ਵਿਅਕਤੀ ਥੋੜੀ ਹਾਂ, ਮੈਂ ਗੁਰੂ ਕੀ ਅੰਸ਼ ਵੰਸ ਹਾਂ।
ਤੈ ਕਿਮ ਕੀ ਨਸ ਇਹ ਅਪਕਾਰ,
ਤੂੰ ਇਹ ਸਾਡੇ ਨਾਲ ਬੁਰਾ ਕੰਮ ਕਿਉਂ ਕਰ ਰਿਹਾ। ਅਸੀਂ ਤਾਂ ਗੁਰੂ ਦੀ ਅੰਸ਼ ਵੰਸ਼ ਆ, ਤੂੰ ਗੁਰੂ ਦਾ ਸਿੱਖ ਹੈ, ਤੂੰ ਗੁਰੂ ਦੀ ਅੰਸ਼ ਵੰਸ਼ ਨਾਲ ਇਹੋ ਜਿਹਾ ਅਪਕਾਰ ਕਿਉਂ ਕਰ ਰਿਹਾ?
ਸਤਿਗੁਰ ਡਰ ਨਾ ਧਰੇ ਔਰ ਮਾਈ,
ਤੈਨੂੰ ਗੁਰੂ ਦਾ ਡਰ ਕੋਈ ਨੀ ਮਨ ਚ, ਤੇਰੇ ਹਿਰਦੇ ਵਿਚ ਸਤਿਗੁਰਾਂ ਦਾ ਡਰ ਨੀ ਆਉਂਦਾ ਵੀ ਗੁਰੂ ਦੀ ਵੰਸ਼ ਨਾਲ ਤੂੰ ਇਹੋ ਜਿਹਾ ਬੁਰਾ ਕੰਮ ਕਰ ਰਿਹਾ?
ਕਿਸ ਕੋ ਫਲ ਦੁੱਖ ਲੈ ਸੁਖ ਨਾਈ,
ਮੱਖਣ ਸ਼ਾਹ ਇਹਦਾ ਫਲ ਤੈਨੂੰ ਦੁੱਖ ਮਿਲੇਗਾ, ਤੈਨੂੰ ਸੁਖ ਨੀ ਮਿਲਣਾ। ਗੁਰੂ ਦੇ ਵੰਸ਼ ਨੂੰ ਦੁੱਖ ਦੇ ਕੇ, ਗੁਰੂ ਦੇ ਵੰਸ਼ ਦਾ ਬੁਰਾ ਕਰਕੇ ਤੈਨੂੰ ਖੁਸ਼ੀ ਨਹੀਂ ਮਿਲੇਗੀ।
ਕਰਿਓ ਅਨਾਦਰ ਹਮਰੋ ਭਾਰੀ,
ਤੂੰ ਸਾਡਾ ਬੜਾ ਅਨਾਦਰ ਕੀਤਾ ਹੈ ਮੱਖਣ ਸ਼ਾਹ, ਤੂੰ ਮੇਰਾ ਬੜਾ ਅਨਾਦਰ ਕੀਤਾ ਹੈ।
ਵਸਤ ਖਸੋਟ ਲੀਨ ਤੈ ਸਾਰੀ,
ਤੂੰ ਮੇਰੀਆਂ ਜਿੰਨੀਆਂ ਵਸਤੂਆਂ ਸੀ ਸਾਰੀਆਂ ਖੋਹ ਲਈਆਂ ਨੇ, ਮੇਰੇ ਘਰ ਚ ਜੋ ਕੁਝ ਵੀ ਸੀ ਸਾਰਾ ਖੋਹ ਕੇ ਆਪਣੇ ਕਬਜ਼ੇ ਚ ਕਰ ਲਿਆ ਹੈ।
ਉਨ ਮਸੰਦ ਹਮਰੋ ਗੈ ਕਰਕੇ,
ਸਾਡਾ ਮਸੰਦ ਵੀ ਫੜ ਲਿਆ ਤੂੰ, ਆ ਮੇਰਾ ਜਿਹੜੇ ਮਸੰਦ ਨੇ ਇਹ ਵੀ ਸਾਰੇ ਫੜ ਲਏ ਨੇ।
ਲਿਓ ਗ੍ਰੰਥ ਸਾਹਿਬ ਸਿਰ ਧਰਕੇ,
ਇੱਥੋਂ ਤੱਕ ਜਿਹੜਾ ਸਰੂਪ ਗੁਰੂ ਗ੍ਰੰਥ ਸਾਹਿਬ ਦਾ ਮੇਰੇ ਕੋਲ ਸੀ, ਮੇਰੇ ਦਾਦੇ ਨੇ ਨਹੀਂ ਮੇਰੇ ਕੋਲੋਂ ਲਿਆ, ਉਹ ਵੀ ਤੁਸੀਂ ਮੇਰੇ ਕੋਲੋਂ ਲੈ ਚੱਲੇ ਹੋ।
ਹਮ ਪ੍ਰਾਤਾ ਸੋਢੀ ਕੁਲ ਸਾਰੇ,
ਅਸੀਂ ਜਿੰਨੇ ਸੋਢੀ ਆ ਸਾਰੇ ਭਰਾ ਆ, ਇਹ ਜਿੰਨੇ ਸੋਢੀ ਨੇ ਅਸੀਂ ਸਾਰੇ ਆਪਸ ਵਿਚ ਭਾਈ ਬੰਧੂ ਰਿਸ਼ਤੇਦਾਰ ਹਾਂ।
ਕਰੇ ਪਰਸ ਪਰ ਬੋ ਵਿਵਹਾਰੇ,
ਸਾਡਾ ਆਪਸ ਵਿਚ ਵਿਵਹਾਰ ਚੱਲਦਾ, ਸਾਡਾ ਆਪਸ ਵਿਚ ਵਰਤਨ ਭਾਜੀ ਚੱਲਦਾ।
ਲੜੇ ਮਿਲੇ ਹਮ ਬਾਰ ਅਨੇਕ,
ਅਸੀਂ ਸੋਢੀਆਂ ਸਾਰੇ ਭਰਾ ਆ, ਅਸੀਂ ਲੜੀਏ ਆਪਸ ਵਿਚ ਭਾਵੇਂ ਮਿਲੀਏ, ਸਾਡਾ ਕੰਮ ਹੈ, ਤੇਰਾ ਕੀ ਮਤਲਬ ਹੈ ਬਾਹਰੋਂ ਆ ਕੇ ਵਿਚ ਪੈਣਾ? ਮੱਖਣ ਸ਼ਾਹ ਨੂੰ ਕਹਿੰਦਾ ਤੀਰ ਮਲ, ਕਹਿੰਦਾ ਅਸੀਂ ਸੋਢੀਆਂ ਸਾਰੇ ਭਾਈ ਬੰਧੂ ਆ, ਜੇ ਅਸੀਂ ਲੜਦੇ ਵੀ ਆ ਤੇ ਮਿਲਦੇ ਵੀ ਆ, ਅਸੀਂ ਕਈ ਵਾਰੀ ਲੜਦੇ ਆ ਕਈ ਵਾਰੀ ਮਿਲਦੇ ਆ।
ਬੋਲਿਓ ਅਬਲੋ ਸਿੱਖ ਨਾ ਏਕ,
ਹਾਲੇ ਤੱਕ ਹੋਰ ਤਾਂ ਕੋਈ ਸਿੱਖ ਨਹੀਂ ਬੋਲਿਆ, ਤੂੰ ਕਿਉਂ ਵਿਚ ਆ ਕੇ ਸਾਡੇ ਪੈਣਾ, ਤੂੰ ਕਿਉਂ ਵਿਚ ਆ ਕੇ ਬੋਲਦਾ?
ਸੁਣ ਕੇ ਮੱਖਣ ਸ਼ਾਹ ਬਖਾਨਾ,
ਧੀਰ ਮਾਲੇ ਬੋਲਿਆ ਤੇ ਸੁਣ ਕੇ ਭਾਈ ਮੱਖਣ ਸ਼ਾਹ ਜੀ ਬੋਲੇ, ਜਵਾਬ ਦਿੱਤਾ
ਧੀਰ ਮਲ ਤੁਮ ਕੁਕ੍ਰਿਤ ਠਾਨਾ,
ਕਹਿਣ ਲੱਗੇ ਧੀਰ ਮਲ ਤੂੰ ਬੜਾ ਖੋਟਾ ਕੰਮ ਕੀਤਾ, ਇਹੋ ਜਿਹਾ ਕੰਮ ਤੈਨੂੰ ਸੋਭਦਾ ਸੀ? ਗੁਰੂ ਦੀ ਅੰਸ ਵੰਸ਼ ਨੂੰ ਇਹ ਕੰਮ ਸੋਭਦੇ ਨੇ? ਬੜਾ ਖੋਟਾ ਕੰਮ ਤੂੰ ਕੀਤਾ।
ਕਰ ਨਾ ਸਕੈ ਕੋ ਏਤੀ ਬਾਤ,
ਏਡੀ ਵੱਡੀ ਗੱਲ ਕੋਈ ਨੀ ਕਰ ਸਕਦਾ ਜਿੱਡੀ ਤੂੰ ਕੀਤੀ ਹੈ।
ਜਸ ਤੈ ਕਰੀ ਮਤੀ ਬਖਿਆਤ,
ਇਹੋ ਜੀ ਖੋਟੀ ਮਤ ਭੈੜੀ ਮਤ ਤੂੰ ਆਪਣੀ ਪ੍ਰਗਟ ਕੀਤੀ ਹੈ, ਇਹੋ ਜਿਹਾ ਕੰਮ ਹੋਰ ਕੋਈ ਨੀ ਸੀ ਕਰ ਸਕਦਾ ਜਿਹੋ ਜਿਹਾ ਤੂੰ ਕੀਤਾ ਹੈ।
ਗੁਰ ਤੋ ਸਿੱਖ ਕੇ ਸਦਾ ਸਹਾਈ, ਦੋਨੋ ਲੋਕਨ ਮੈਂ ਸੁਖਦਾਈ।
ਗੁਰੂ ਤਾਂ ਸਦਾ ਆਪਣੇ ਸਿੱਖ ਦਾ ਸਹਾਈ ਹੈ, ਜਿਹੜਾ ਦੋਹਾਂ ਲੋਕਾਂ ਵਿਚ ਦੋਹਾਂ ਜਹਾਨਾਂ ਵਿਚ ਆਪਣੇ ਸਿੱਖ ਦੀ ਮਦਦ ਕਰਨ ਵਾਲਾ ਹੈ।
ਕਬੂ ਕੋ ਸਮਾਂ ਹੋਏ ਅਸ ਜਾਈ,
ਕਦੇ ਕਿਤੇ ਐਸਾ ਸਮਾਂ ਬਣ ਜਾਏ,
ਬਣੇ ਸਹਾਏ ਸਿੱਖ ਅਧਿਕਾਰੀ,
ਕਦੇ ਕਿਤੇ ਇਹੋ ਜਿਹਾ ਸਮਾਂ ਬਣ ਵੀ ਜਾਂਦਾ ਵੀ ਕਦੇ ਸਿੱਖ ਨੂੰ ਵੀ ਸਹਾਇਤਾ ਕਰਨੀ ਪੈ ਜਾਂਦੀ ਹੈ। ਵੈਸੇ ਤਾਂ ਗੁਰੂ ਦੋਹਾਂ ਲੋਕਾਂ ਦਾ ਸਹਾਈ ਹੈ, ਪਰ ਕਦੇ ਸਿੱਖ ਨੂੰ ਵੀ ਸਹਾਇਤਾ ਕਰਨੀ ਪੈ ਜਾਂਦੀ ਹੈ, ਕਦੇ ਸਿੱਖ ਨੂੰ ਵੀ ਅੱਗੇ ਆਉਣਾ ਪੈ ਜਾਂਦਾ ਗੁਰੂ ਕਰਕੇ।
ਸ੍ਰੀ ਗੁਰ ਤੇਗ ਬਹਾਦਰ ਚੰਦ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ,
ਸਮਰੈ ਹਰਖ ਸ਼ੋਕ ਜੇ ਦੁੰਦ,
ਉਹ ਤਾਂ ਹਰਖ ਸੋਗ ਦੋਹਾਂ ਵਿਚ ਇੱਕ ਸਮ ਬਿਰਤੀ ਰੱਖਦੇ ਨੇ, ਸਮਾਨ ਬਿਰਤੀ ਰੱਖਦੇ ਨੇ।
ਨੈ ਇੱਛਾ ਥੀ ਜਗ ਵਿਦਤਾਏ,
ਉਹਨਾਂ ਦੀ ਤਾਂ ਜਗਤ ਵਿਚ ਪ੍ਰਗਟ ਹੋਣ ਦੀ ਇੱਛਾ ਹੀ ਨਹੀਂ ਸੀ, ਉਹ ਤਾਂ ਚਾਹੁੰਦੇ ਹੀ ਨਹੀਂ ਸੀ ਪ੍ਰਗਟ ਹੋਣਾ।
ਮੈਂ ਕਰ ਬਿਨਤੀ ਵੈਰ ਬਿਠਾਏ,
ਮੈਂ ਉਹਨਾਂ ਨੂੰ ਬੇਨਤੀਆਂ ਕਰਕੇ ਬਾਹਰ ਪ੍ਰਗਟ ਕਰਕੇ ਬਿਠਾਇਆ।
ਨਹੀਂ ਕਰਤ ਕੁਛ ਅੰਗੀਕਾਰੇ,
ਨਾ ਹੀ ਉਹ ਕੁਝ ਅੰਗੀਕਾਰ ਕਰਦੇ ਸੀ, ਨਾ ਹੀ ਉਹ ਕੋਈ ਵਸਤੂ ਭੇਟ ਪ੍ਰਵਾਨ ਕਰਦੇ ਸੀ।
ਜਗ ਮਿੱਥਿਆ ਜਿਨ ਕੇਰ ਵਿਚਾਰੇ,
ਉਹਨਾਂ ਦੀ ਵਿਚਾਰ ਵਿਚ ਤਾਂ ਇਹ ਸਾਰਾ ਜਗਤ ਮਿੱਥਿਆ ਹੈ, ਉਹ ਤਾਂ ਸਾਰੇ ਸੰਸਾਰ ਨੂੰ ਨਾਸ਼ਵਾਨ ਸਮਝਦੇ ਨੇ, ਕੋਈ ਚੀਜ਼ ਕੋਈ ਵਸਤੂ ਅੰਗੀਕਾਰ ਕਰਦੇ ਨਹੀਂ, ਇਹੋ ਜਿਹੇ ਮਹਾਨ ਤਿਆਗੀ ਹਨ।
ਬ੍ਰਹਮ ਗਿਆਨ ਜਿਨ ਕੇ ਦ੍ਰਿੜ ਹੋਵਾ,
ਔਰ ਜਿਨ੍ਹਾਂ ਦੇ ਹਿਰਦੇ ਵਿਚ ਬ੍ਰਹਮ ਗਿਆਨ ਦ੍ਰਿੜ ਹੈ, ਪੱਕਾ ਤੇ ਪਰਪੱਕ ਬ੍ਰਹਮ ਗਿਆਨ ਜਿਨ੍ਹਾਂ ਨੇ ਆਪਣੇ ਹਿਰਦੇ ਚ ਧਾਰਨ ਕੀਤਾ ਹੋਇਆ,
ਔਰ ਅਬੇਕ ਕਟਕ ਕੋ ਖੋਆ,
ਜਿਨ੍ਹਾਂ ਦੇ ਹਿਰਦੇ ਚੋ ਅਬੇਕ ਖਤਮ ਹੋ ਗਿਆ, ਜੋ ਬਵੇਕ ਦੇ ਧਾਰਨੀ ਨੇ, ਬਵੇਕ ਤੋਂ ਉਲਟ ਜਿਹੜਾ ਆਬੇਕ ਹੈ ਉਹ ਉਹਨਾਂ ਦੇ ਹਿਰਦੇ ਚੋ ਚਲਾ ਗਿਆ।
ਤਵ ਪਿਤ ਕੋ ਪ੍ਰਾਤਾ ਵੱਡ ਥਾਨ,
ਨਿਰਮਲ ਤੂੰ ਇਹ ਦੱਸ ਵੀ ਤੈਨੂੰ ਇਹ ਕੰਮ ਸੋਭਦਾ ਸੀ? ਉਹ ਤੇਰੇ ਪਿਤਾ ਦੇ ਭਰਾ ਸਨ, ਸਕੇ ਭਰਾ, ਤੇਰੇ ਸਕੇ ਚਾਚਾ ਜੀ, ਤੇ ਚਾਚਾ ਤੇ ਪਿਓ ਦੋਵਾਂ ਚ ਕੋਈ ਫਰਕ ਹੁੰਦਾ? ਤੇ ਤੂੰ ਪਿਓ ਤੇ ਗੋਲੀ ਚਲਵਾਏ ਤੇ ਫਿਰ ਕਹੇ ਵੀ ਮੈਂ ਜੋ ਮਰਜ਼ੀ ਕਰਾਂ, ਤੇ ਤੂੰ ਇਹ ਕੰਮ ਕਿਉਂ ਕਰਦਾ? ਧੀਰਮਲ ਤੈਨੂੰ ਸੋਚਣਾ ਨੀ ਸੀ ਚਾਹੀਦਾ? ਉਹ ਤੇਰੇ ਪਿਤਾ ਦੇ ਭਰਾ ਹਨ, ਵੱਡੇ ਥਾਂ ਤੇ ਹਨ।
ਗਿਆਨਵਾਨ ਜਿਨ ਬਿਰਤੀ ਸਮਾਨ,
ਫਿਰ ਉਹ ਗਿਆਨਵਾਨ ਨੇ, ਫਿਰ ਉਹਨਾਂ ਦੀ ਸਮਾਨ ਬਿਰਤੀ ਹੈ।
ਸ਼ਾਂਤ ਜਤਿੰਦਰੇ ਮਹਾ ਪ੍ਰਬੀਨ,
ਫਿਰ ਉਹ ਮਹਾਨ ਸ਼ਾਂਤੀ ਦੇ ਮੁਜਸਮੇ ਜਤਿੰਦਰੀਏ ਨੇ, ਔਰ ਉਹਨਾਂ ਦੀ ਬਿਰਤੀ ਇੱਕ ਸਮਾਨ ਇੱਕ ਰਸ ਰਹਿਣ ਵਾਲੀ ਹੈ।
ਸੋਡੀ ਕੁਲ ਕੋ ਭੂਖਨ ਚੀਨ,
ਸੋਡੀਆਂ ਦੀ ਕੁਲ ਦੇ ਗਹਿਣੇ ਨੇ, ਉਹ ਸੋਡੀਆਂ ਦੀ ਕੁਲ ਦੇ ਭੂਖਣ ਹਨ।
ਤਿੰਨ ਕੀ ਕਰੀ ਅਵਗਿਆ ਭਾਰੀ,
ਉਹਨਾਂ ਦੀ ਤੈ ਅਵਗਿਆ ਕੀਤੀ ਹੈ, ਉਹਨਾਂ ਦਾ ਤੂੰ ਬੜਾ ਵੱਡਾ ਭਾਰੀ ਅਨਾਦਰ ਕੀਤਾ ਹੈ।
ਹਤੀ ਤੁਪਤ ਚਾ ਹਸ ਚਿਤ ਮਾਰੀ,
ਫਿਰ ਉਹਨਾਂ ਨੂੰ ਮਾਰਨ ਵਾਸਤੇ ਉਹਨਾਂ ਤੇ ਗੋਲੀ ਤੱਕ ਚਲਵਾ ਕੇ ਫਿਰ ਕਹਿਣਾ ਮੈਂ ਜੋ ਮਰਜ਼ੀ ਕਰੀ ਜਾਵਾਂ ਤੇ ਤੈਨੂੰ ਕੋਈ ਰੋਕਣ ਵਾਲਾ ਹੀ ਨਾ ਹੋਵੇ। ਉਹਨਾਂ ਤੇ ਤੂੰ ਗੋਲੀ ਚਲਵਾਈ, ਤੇ ਗੋਲੀ ਵੀ ਇਸ ਕਰਕੇ ਕਿ ਉਹਨਾਂ ਨੂੰ ਤੂੰ ਮਰਵਾਉਣ ਵਾਸਤੇ ਗੋਲੀ ਚਲਵਾਈ।
ਵੱਡੇ ਅਪਰਾਧ ਕੀ ਮਤ ਹੀਣੇ,
ਬੜਾ ਵੱਡਾ ਅਪਰਾਧ ਕੀਤਾ ਧੀਰਮਲ, ਮਤ ਹੀਣਿਆ ਜਿਹੜਾ ਤੇਰਾ ਬਖਸ਼ਿਆ ਨਹੀਂ ਜਾ ਸਕਦਾ।
ਗੁਰ ਕੇ ਬੰਸ ਬਿਖੇ ਤੁਝ ਚੀਨੇ,
ਗੁਰੂ ਦੀ ਵੰਸ਼ ਵਿਚ ਮੈਂ ਤੈਨੂੰ ਜਾਣਿਆ ਵੀ ਚੱਲ ਤੂੰ ਗੁਰੂ ਦੀ ਅੰਸ ਵੰਸ਼ ਚੋ ਐ।
ਛੋੜ ਦੀਨ ਨੈ ਕੀਨ ਸੰਘਾਰ,
ਤੈਨੂੰ ਛੱਡ ਚੱਲਿਆ, ਜੇ ਤੂੰ ਕਿਤੇ ਗੁਰੂ ਦੀ ਹੰਸ ਚੋ ਨਾ ਨਾ ਹੁੰਦਾ ਤੇ ਗੋਲੀ ਮਾਰ ਕੇ ਤੈਨੂੰ ਮੈਂ ਮਾਰਨਾ ਸੀ, ਇੱਥੇ ਤੇਰਾ ਸੰਘਾਰ ਕਰਨਾ ਸੀ ਜਿਹੋ ਜਿਹਾ ਕੰਮ ਤੂੰ ਕੀਤਾ, ਤੂੰ ਗੁਰੂ ਦੀ ਹੰਸ ਵਿਚੋਂ ਆ ਤਾਂ ਤੈਨੂੰ ਛੱਡ ਕੇ ਚੱਲਿਆ।
ਉਚਿਤ ਮਾਰ ਬੇ ਹੁਤੋ ਵਿਚਾਰ,
ਐਸਾ ਤੂੰ ਮਾਰਨ ਦੇ ਉਚਿਤ ਸੀ, ਤੈਨੂੰ ਮਾਰ ਦੇਣਾ ਹੀ ਚਾਹੀਦਾ ਸੀ, ਇਹੀ ਤੇਰੇ ਲਈ ਉਚਿਤ ਹੈ।
ਕਿਮ ਕਹਿ ਸਭ ਵਤ ਕੀਨ ਅਗਾਰੀ,
ਇੱਦਾਂ ਕਹਿ ਕੇ ਸਾਰੀਆਂ ਵਸਤੂਆਂ ਮੱਖਣ ਸ਼ਾਹ ਲਵਾਣੇ ਨੇ ਅੱਗੇ ਚੁਕਵਾ ਕੇ ਲੈ ਲਈਆਂ।
ਆਏ ਸਤਗੁਰ ਸਦਨ ਮਜਾਰੀ,
ਸਾਰਾ ਕੁਝ ਚੁੱਕ ਕੇ ਲੈ ਕੇ ਭਾਈ ਮੱਖਣ ਸ਼ਾਹ ਸਤਿਗੁਰਾਂ ਦੇ ਘਰ ਆ ਗਏ।
ਸਗਰੀ ਵਸਤ ਆਨ ਧਰਵਾਈ,
ਜਿੰਨੀਆਂ ਵਸਤੂਆਂ ਸੀ ਸਾਰੀਆਂ ਲਿਆ ਕੇ ਗੁਰੂ ਘਰ ਰਖਵਾਈਆਂ ਨੇ।
ਸੌਂਪੀ ਜਹਾਂ ਨਾਨਕੀ ਮਾਈ,
ਜਿੱਥੇ ਮਾਤਾ ਨਾਨਕੀ ਜੀ ਬੈਠੇ ਸਨ ਉਥੇ ਲਿਆ ਕੇ ਸਾਰੀਆਂ ਵਸਤੂਆਂ ਸੌਂਪੀਆਂ ਮਾਤਾ ਜੀ ਨੂੰ।
ਕੋਸ਼ਿਸ਼ ਆਦਿ ਧੀਰ ਮਲ ਤੇਰੀ,
ਪੁਸ਼ਾਕਾਂ ਕੱਪੜੀਆਂ, ਇੱਥੋਂ ਤੱਕ ਕਿ ਧੀਰ ਮਲ ਦੇ ਜਿਹੜੇ ਕੱਪੜੇ ਤੱਕ ਸੀ ਨਾ ਉਹਦੇ ਪਾਉਣ ਵਾਲੇ, ਉਹ ਵੀ ਚੁੱਕ ਲਿਆਏ ਮੱਖਣ ਸ਼ਾਹ ਜੀ, ਉਹ ਵੀ ਨਹੀਂ ਰਹਿਣ ਦਿੱਤੇ, ਉਹ ਵੀ ਉਥੋਂ ਚੁੱਕ ਲਿਆਂਦੇ।
ਆਨ ਤਰੀ ਤੈ ਪੋਟ ਕਨੇਰੀ,
ਵੱਡੀਆਂ ਵੱਡੀਆਂ ਪੰਡਾਂ ਬੰਨੀਆਂ ਹੋਈਆਂ ਲਿਆ ਕੇ ਅੱਗੇ ਰੱਖ ਦਿੱਤੀਆਂ ਮਾਤਾ ਜੀ ਦੇ।
ਦਰਬ ਸਰਬ ਗੁਰ ਆਗੇ ਤਰਿਓ,
ਜਿਹੜਾ ਰੁਪਈਆ ਪੈਸਾ ਸੀ ਸਾਰਾ ਮਾਇਆ ਸੀ ਉਹ ਲਿਆ ਕੇ ਸਤਿਗੁਰਾਂ ਦੇ ਅੱਗੇ ਰੱਖ ਦਿੱਤੇ।
ਸਰਬਸ ਅਪਰ ਨਿਵੇਦਨ ਕਰਿਓ,
ਸਾਰਾ ਕੁਝ ਸਤਿਗੁਰਾਂ ਦੇ ਕੋਲ ਲਿਆ ਕੇ ਅਰਪਣ ਕਰ ਦਿੱਤਾ। ਇੱਕ ਟਕਾ ਵੀ ਮੱਖਣ ਸ਼ਾਹ ਨੇ ਆਪਣੇ ਕੋਲ ਨਹੀਂ ਰੱਖਿਆ, ਸਾਰੀਆਂ ਵਸਤੂਆਂ ਜੋ ਜੋ ਵੀ ਲਿਆਂਦਾ ਧੀਰਮਲ ਦੇ ਘਰੋਂ ਸਭ ਕੁਝ ਮਹਾਰਾਜ ਜੀ ਨੂੰ ਅਰਪਣ ਕਰ ਦਿੱਤਾ।
ਸ਼੍ਰੀ ਗ੍ਰੰਥ ਕਰਵਾਇਓ ਡੇਰਾ,
ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸੁਖਾਸਣ ਕਰਾ ਦਿੱਤਾ, ਉਹ ਵੀ ਅੰਦਰ ਰੱਖ ਲਿਆ, ਇੱਕ ਪਾਸੇ ਮਹਾਰਾਜ ਜੀ ਦੇ ਸਰੂਪ ਵੀ ਸੁਖਾਸਣ ਕਰਾ ਦਿੱਤੇ।
ਆਇਓ ਮੱਖਣ ਸਿੱਖ ਵਡੇਰਾ,
ਇਹਦਾ ਭਾਈ ਮੱਖਣ ਸ਼ਾਹ ਜੀ ਚੱਲ ਕੇ ਆਏ ਨੇ, ਧੀਰਮਲ ਦਾ ਡੇਰਾ ਲੁੱਟ ਲਿਆਏ ਨੇ।
ਹੱਥ ਜੋੜ ਕੇ ਬੰਧਨ ਠਾਨੀ,
ਹੱਥ ਜੋੜ ਕੇ ਮੱਖਣ ਸ਼ਾਹ ਨੇ ਸਤਿਗੁਰਾਂ ਨੂੰ ਮੱਥਾ ਟੇਕਿਆ।
ਮੁਖ ਦੇਖਿਓ ਰਹਿ ਏਕ ਸਮਾਨੀ,
ਦੇਖਿਆ ਸਤਿਗੁਰਾਂ ਦੇ ਚਿਹਰੇ ਵੱਲ ਕੇ ਮਹਾਰਾਜ ਜੀ ਇੱਕ ਸਮਾਨ ਬਿਰਤੀ ਹੈ। ਜਦੋਂ ਸਾਹਿਬ ਦਾ ਚਿਹਰਾ ਵੇਖਿਆ ਤੇ ਇੱਕ ਸਮਾਨ ਬਿਰਤੀ ਮਹਾਰਾਜ ਜੀ ਦੇ ਚਿਹਰੇ ਦੀ ਵੇਖੀ।
ਪ੍ਰਾਪਤ ਦਰਬ ਨਾ ਹਰਖ ਪਇਓ ਹੈ,
ਮਾਇਆ ਵਾਪਸ ਆ ਗਈ ਤੇ ਮਹਾਰਾਜ ਜੀ ਨੂੰ ਕੋਈ ਖੁਸ਼ੀ ਨਹੀਂ ਹੋਈ, ਵੇਖੋ ਇੱਕ ਸਮਾਨ ਬਿਰਤੀ, ਜਦੋਂ ਖੋਹ ਕੇ ਲੈ ਗਏ ਸਾਰਾ ਕੁਝ ਉਦੋਂ ਦੁੱਖ ਨਹੀਂ ਹੋਇਆ, ਹੁਣ ਜਦੋਂ ਸਾਰਾ ਕੁਝ ਵਾਪਸ ਆ ਗਿਆ ਤੇ ਮਨ ਚ ਕੋਈ ਖੁਸ਼ੀ ਨਹੀਂ ਹੋਈ।
ਸ਼ੋਕ ਨਚਿਤ ਮੈਂ ਸਰਬ ਗਇਓ ਐ,
ਜਦੋਂ ਸਭ ਕੁਝ ਚਲਾ ਗਿਆ ਤੇ ਮਨ ਚ ਸੋਗ ਨਹੀਂ ਸੀ, ਹੁਣ ਸਭ ਕੁਝ ਵਾਪਸ ਆ ਗਿਆ ਤੇ ਮਨ ਚ ਖੁਸ਼ੀ ਨਹੀਂ ਹੈ। ਇਹਨੂੰ ਕਹਿੰਦੇ ਇੱਕ ਸਮਾਨ ਬਿਰਤੀ, ਇੱਕ ਰਸ ਇੱਕ ਸਮਾਨ, ਸੁਖ ਤੇ ਦੁੱਖ ਵਿਚ, ਹਰਖ ਤੇ ਸੋਗ ਵਿਚ, ਜਿਹੜੀ ਅਵਸਥਾ ਦਾ ਜ਼ਿਕਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਆਪ ਆਪਣੇ ਮੁਖਾਰ ਬਿੰਦ ਚੋਂ ਕੀਤਾ ਹੈ, ਉਹ ਅਵਸਥਾ ਸਤਿਗੁਰਾਂ ਦੀ ਬਣੀ ਹੋਈ ਹੈ।
ਇੱਕ ਰਸ ਰਿਦਾ ਦੇਖ ਗੁਰ ਕੇਰਾ, ਉਪਜੇ ਉਹ ਹਿਰਦੇ ਆਨੰਦ ਕਨੇਰਾ।
ਇੱਕ ਰਸ ਹਿਰਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਬਣਿਆ ਹੋਇਆ, ਉਹ ਅਵਸਥਾ ਬਣੀ ਹੋਈ ਹੈ। ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੇ ਧਾਵਨ ਤੇ ਛੁਟਿਓ ਕਰ ਬੈਠੇ ਬਿਸਰਾਮ। ਇਹੋ ਜੀ ਅਵਸਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਤਸ਼ਾਹ ਗਰੀਬ ਨਵਾਜ ਸਾਹਿਬ ਦੀ ਬਣੀ ਹੋਈ ਹੈ।
ਸ਼ਿਵ ਮੂਰਤ ਆਨੰਦ ਬਿਗਸਾਨਾ,
ਕਹਿੰਦੇ ਕਲਿਆਣ ਮਈ ਮੂਰਤ ਹੈ ਸਤਿਗੁਰਾਂ ਦੀ, ਅਨਮੁਖ ਚਿਹਰਾ ਬਿਕਸਿਆ ਹੋਇਆ।
ਮਨੋ ਪ੍ਰਫੁੱਲਤ ਕਮਲ ਮਹਾਨਾ,
ਮਾਨੋ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ, ਏਦਾਂ ਦਾ ਚਿਹਰਾ ਨੌਵੇਂ ਪਾਤਸ਼ਾਹ ਦਾ।
ਕਰੁਣਾ ਭਰੇ ਬਿਲੋਚਨ ਰੂਰੇ,
ਨੇਤਰ ਕਰੁਣਾ ਨਾਲ ਭਰੇ ਹੋਏ, ਦਇਆ ਨਾਲ ਭਰੇ ਹੋਏ, ਬੜੇ ਸੁੰਦਰ ਹਨ।
ਆਸਨ ਪਰ ਬੈਠੇ ਗੁਰ ਪੂਰੇ,
ਆਸਨ ਤੇ ਬੈਠੇ ਪੂਰੇ ਗੁਰਦੇਵ ਜੀ, ਆਸਨ ਅਡੋਲ ਹੋ ਕੇ, ਕੋਈ ਖੁਸ਼ੀ ਨਹੀਂ ਪ੍ਰਾਪਤ ਹੋ ਗਿਆ, ਮਾਇਆ ਆ ਗਈ, ਧਨ ਆ ਗਿਆ ਤੇ ਮਨ ਚ ਕੋਈ ਖੁਸ਼ੀ ਕੋਈ ਨਹੀਂ, ਜਾਣ ਦਾ ਗਮ ਕੋਈ ਨਹੀਂ ਸੀ, ਇਹੋ ਜੀ ਅਵਸਥਾ ਮਹਾਰਾਜ ਜੀ ਦੀ ਬਣੀ ਹੋਈ ਹੈ।
ਦੀਰਘ ਦਰਸ਼ਨ ਆਯੁਤ ਛਾਤੀ,
ਬੜੇ ਸੁੰਦਰ ਦੀਰਘ ਦਰਸ਼ਨ ਮਹਾਰਾਜ ਜੀ ਦੀ ਚੌੜੀ ਛਾਤੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਬੜਾ ਬਲੀ ਬਲਵਾਨ ਸਰੀਰ ਹੈ।
ਲਾਂਬੀ ਪੂਜਾ ਤਰੇ ਔਰ ਸ਼ਾਂਤੀ,
ਲੰਮੀਆਂ ਬਾਹਾਂ ਤੇ ਹਿਰਦਾ ਐਨ ਸ਼ਾਂਤ ਚਿੱਤ ਬਣਿਆ ਹੋਇਆ।
ਸਗਰੀ ਦੀਰਘ ਦੇ ਸੁਹਾਵੇ,
ਸਾਰੀ ਦੀਰਘ ਦੇ ਮਹਾਰਾਜ ਜੀ ਦੀ ਸੁਭਾਏ ਮਾਨ ਹੋ ਰਹੀ ਹੈ।
ਸੇਤ ਬਸਤਰ ਨਿਰਮਲ ਛਬ ਛਾਵੇ,
ਚਿੱਟੇ ਰੰਗ ਦੇ ਬਸਤਰ ਸਾਹਿਬ, ਨੌਵੇਂ ਪਾਤਸ਼ਾਹ ਜ਼ਿਆਦਾ ਸਫੇਦ ਰੰਗ ਦੇ ਬਸਤਰ ਧਾਰਦੇ ਸਨ, ਸੀਸ ਤੇ ਦਸਤਾਰ ਵੀ ਚਿੱਟੇ ਰੰਗ ਦਾ ਤੇ ਚਾਦਰਾ ਵੀ ਚਿੱਟੇ ਰੰਗ ਦਾ, ਤੇ ਕਹਿੰਦੇ ਸਫੇਦ ਰੰਗ ਦੇ ਬਸਤਰ ਮਹਾਰਾਜ ਜੀ ਨੇ ਧਾਰਨ ਕੀਤੇ ਹੋਏ ਨੇ।
ਸਗਰੇ ਸਦਗੁਣ ਸਦਨ ਮਹਾਨਾ,
ਸਾਰੇ ਸਦਗੁਣਾਂ ਦੇ ਘਰ ਨੇ ਸਤਿਗੁਰੂ ਜੀ,
ਬੈਠੇ ਮਹਾ ਵਿਰਾਜਤ ਥਾਨਾ,
ਵਿਰਾਜਤ ਥਾਨਾ ਆਪਣੇ ਸਥਾਨ ਦੇ ਉੱਤੇ ਬੈਠੇ ਹੋਏ, ਬੜੇ ਆਨੰਦ ਵਿਚ ਬੈਠੇ ਨੇ। ਜਿੱਥੇ ਬੈਠਿਆਂ ਨੂੰ ਨਾ ਹਰਖ ਹੈ, ਨਾ ਸੋਗ ਹੈ, ਨਾ ਮਾਣ ਹੈ, ਨਾ ਅਪਮਾਨ ਹੈ, ਏਦਾਂ ਦੀ ਅਵਸਥਾ ਦੇ ਮਾਲਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਾਈ ਮੱਖਣ ਸ਼ਾਹ ਨੂੰ ਵਰਜ ਰਹੇ ਨੇ ਕਿ ਮੱਖਣ ਸ਼ਾਹ ਤੈਂ ਚੰਗਾ ਨਹੀਂ ਕੀਤਾ।